ਨਾਨਕ ਘਰ ਦੀ ਬੈਠੇ ਪਿਛਲਾ ਸੀ ਡੀ ਲਿੰਕ ਹੈ SV 106 SV 106 ਬੁਕਲੇਟ ਦਾ ਪੰਨਾ ਹੈ 41 41 ਨੰਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 1383 ਪੇਜ 1383 ਔਰ ਅਸੀਂ ਸਲੋਕ ਸੇਖ ਫਰੀਦ ਕੇ ਲਈ ਆ ਰਹੇ ਹਾਂ ਵੀ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਸਲੋਕ ਨੇ ਉਹਨਾਂ ਦੇ ਵਿੱਚ ਮਹੱਲਾ ਤੀਜਾ ਅਤੇ ਪੰਜਵਾਂ ਆ ਜਾਂਦਾ ਸਲੋਕ ਚੱਲ ਰਹੇ ਫਰੀਦ ਦੇ ਉਹਦੇ ਵਿੱਚ ਮਹੱਲਾ ਤੀਜਾ ਅਤੇ ਮਹੱਲਾ ਪੰਜਵਾਂ ਆ ਜਾਂਦਾ ਆਹੋ ਚੀਜ਼ ਅਸੀਂ 200-300 ਸਾਲ ਦੇ ਜਿਹੜੇ ਸਾਨੂੰ ਖੰਡ ਪਾਠਾਂ ਲਾਏ ਆ ਪਾਠਾਂ ਉਹਨਾਂ ਨੂੰ ਨਹੀਂ ਇਹ ਸਮਝ ਆਉਣੀ ਵੀ ਫਰੀਦ ਦਾ ਸਲੋਕ ਚੱਲ ਰਹੀ ਹੈ ਉਹਨੇ ਬਾਣੀ ਦੇ ਵਿੱਚ ਮਹੱਲਾ ਤੀਜਾ ਅਤੇ ਪੰਜਵਾਂ ਅਸੀਂ ਸਾਰੇ ਪੰਥ ਨੂੰ ਹਲੂਣਾ ਦੇ ਰਹੇ ਹਾਂ ਸਿੱਖੀ 'ਚ ਵੀ ਜਿਹੜੇ ਖੰਡ ਪਾਠ ਕਰ ਰਹੇ ਨੇ ਇੰਨੀ ਤੇਜ਼ੀ ਨਾਲ ਇੰਨੇ ਮੂੰਹ ਬੰਨ੍ਹ ਬੰਨ੍ਹ ਕੇ ਖੰਡ ਪਾਠ ਕਰ ਰਹੇ ਔਰ ਕਈ ਕਈ ਕੋਤਰ ਸੌ ਖੰਡ ਪਾਠ ਹੋ ਰਹੇ ਔਰ ਕਈ ਕਈ ਗ੍ਰੰਥ ਸਾਹਿਬ ਖੁੱਲ੍ਹੇ ਆ ਸਾਰੇ ਆਪਣੇ ਵੱਲੋਂ ਪਿਆਰ ਨਾ ਕਰ ਰਹੀ ਸਾਰੀ ਦੁਨੀਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਗਿਆਨ ਦੀ ਸਖ਼ਤ ਬੇਅਦਬੀ ਹੋ ਰਹੀ ਹੈ ਜਦਕਿ ਬਾਬੇ ਨਾਨਕ ਦਾ ਹੁਕਮ ਹੈ ਕਿ ਮੈਂ ਬਾਣੀ ਕਾਹਦੇ ਲਈ ਸਿੱਖਾਂ ਨੂੰ ਦਿੱਤੀ ਹੈ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸਾਚਾ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ ਪੜ੍ਹ ਪੜ੍ਹ ਗੱਡੀ ਲੱਦੀਏ ਨਾਨਕ ਲੇਖੇ ਇੱਕ ਗੱਲ ਹੋਰ ਹਮੇ ਚੱਖਣਾ ਚਾਹ ਇੰਨਾ ਪੜ੍ਹਾਈ ਹੋ ਰਹੀ ਇੰਨੀ ਸਾਰੀ ਪਿਆਰ ਸਤਿਕਾਰ 'ਚ ਹੋ ਰਹੀ ਹੈ ਪਰ ਗਿਆਨ ਦਾ ਭੱਠਾ ਬੈਠ ਰਿਹਾ ਪਿਆ ਵਿੱਚ ਮਹੱਲਾ ਤੀਜਾ ਔਰ ਪੰਜਵਾਂ ਉਹਨਾਂ ਨੇ ਕਦੀ ਸਮਝਣਾ ਹੀ ਨਹੀਂ ਵੀ ਫਰੀਦ ਦੇ ਸਲੂਕ 'ਤੇ ਉੱਥੇ ਖੰਡ ਪਾਠ ਸ਼ੁਰੂ ਹੈ ਵੀ ਸਲੋਕ ਸੇਖ ਫਰੀਦ ਕੇ ਵਿੱਚ ਮਹੱਲਾ ਤੀਜਾ ਆ ਰਿਹਾ ਉੱਥੋਂ ਬਾਅਦ ਮਹੱਲਾ ਪੰਜਵਾਂ ਆ ਰਿਹਾ ਇਹ ਕੀ ਹੈ ਜਿਹੜਾ ਫਰੀਦ ਦਾ ਸਾਰੇ ਸਲੋਕ ਹੈ ਉਹ ਕਹਿੰਦੇ ਹੈ ਵੀ ਤੈਨੂੰ ਜੇ ਰੇਸ਼ਮੀ ਕੱਪੜਾ ਜਾਂ ਕੋਈ ਲਿਬਾਸ ਵੀ ਦੁਨੀਆ ਦਾ ਮਿਲਦਾ ਉਹਨੂੰ ਪਾੜ ਕੇ ਪਟੋਲੇ ਬਣਾ ਸਿੱਟ ਉਹਦੀਆਂ ਧੱਜੀਆਂ ਉਡਾ ਦੇ ਪਾੜ ਪਟੋਲਾ ਧੱਜ ਕਰੇ ਮਤਲਬ ਪਾੜ ਕੇ ਅਤੇ ਤੂੰ ਫਕੀਰਾਂ ਵਾਲਾ ਵੇਸ ਬਣਾ ਲੈ ਫਕੀਰੀ ਬਹੁਤ ਉੱਚੀ ਚੀਜ਼ ਹੈ ਆ ਸਾਡੇ ਵਿੱਚ ਵੀ ਜਿਹੜਾ ਸਾਰਾ ਸੰਤ ਨਵੀਂ ਜਾਂ ਸਭ ਕੁਝ ਚੱਲਦਾ ਇਹ ਸਹੁਰਾ ਉਹ ਕਾਮਲ ਫਕੀਰੀ ਤੋਂ ਚੱਲਦਾ ਬਾਬਾ ਅਤਰ ਸਿੰਘ ਐਡਾ ਵੱਡਾ ਨਾਮ ਜਪਣ ਵਾਲਾ ਉਹਨਾਂ ਨੇ ਕੋਈ ਕਿਤਾਬ ਨਹੀਂ ਲਿਖੀ ਨਾ ਕਿਤੇ ਪੁਰਾਤਨ ਸਿੰਘ ਨਾ ਕੋਈ ਕਿਤਾਬ ਲਿਖੀ ਹੈ ਕੋਈ ਕਿਤਾਬ ਲਿਖਣ ਵਾਲਾ ਨਾਮ ਨਹੀਂ ਜਪ ਸਕਦਾ ਨਾਮ ਜਪਣ ਵਾਲਾ ਕਿਤਾਬ ਨਹੀਂ ਲਿਖ ਸਕਦਾ ਔਰ ਉਹਦੇ 'ਚ ਮਖੌਲ ਕੀਤਾ ਵੀ ਬਾਬਾ ਅਤਰ ਸਿੰਘ ਜੀ ਨਾਲ ਕਾਮਲ ਫਕੀਰੀ ਉਹਨਾਂ ਕੋਲ ਹੈ ਉੱਥੋਂ ਬਾਅਦ ਉਹਦਾ ਜਿਹੜਾ ਲਿਖਾਰੀ ਹੈ ਉਹ ਵੀ ਗਾਂ ਸੰਤ ਤੇਜਾ ਸਿੰਘ WMA ਉਹ ਜਿੰਨੇ ਬਿਆਨ ਦਿੰਦਾ ਚੈਪਟਰ ਸ਼ੁਰੂ ਕਰਦਾ ਉਹ ਸਾਰਾ ਸੰਤਾਂ ਤੋਂ ਹੀ ਸੰਤਾਂ ਲੱਗੇ ਸੰਤ ਦੇ ਮਿਹਨੇ ਹੀ ਹੋਰ ਹੈ ਆ ਸਾਰੀ ਸੰਤ ਨਵੀਂ ਬਾਬਾ ਜੀ ਤੋਂ ਨਹੀਂ ਉਹ ਬੜੇ ਨਾਮ ਜਪਣ ਵਾਲੇ ਸੀ ਗਰੀਬੀ ਸੀ ਅੰਦਰ ਬੜੀ ਆ ਮਗਰੋਂ ਚਾੜ੍ਹਤਾ TC ਦਿਆ ਸੰਤ ਤੇਜਾ ਸੈਨਾ ਪਹਿਲਾਂ ਉਹਨਾਂ ਦੀ ਫੋਟੋ ਲਾਈ ਕਿਤਾਬ 'ਚ ਫਿਰ ਆਪਣੀ ਇੱਕ ਫੋਟੋ ਡਾਂਗ ਫੜ ਕੇ ਫਕੀਰੀ ਸਾਰਾ ਆਏ ਇਹ ਹਮੇ ਦੇ ਨੰਗੇ ਨਾਚ ਹੈ ਜਿਹਨਾਂ ਕਰਕੇ ਨੌਜਵਾਨ ਬੱਚੇ ਔਰ ਸਾਰੀ ਦੁਨੀਆ ਸੰਤ ਡਮੀ ਜਾ ਆ ਸਾਰੇ ਡੇਰੇ ਜਿਹੜੇ ਹੈ ਉਹ ਕਾਰੋਬਾਰ ਛੱਡ ਕੇ ਆ ਕਾਮਲ ਫਕੀਰੀ ਔਰ ਸਭ ਕੁਝ ਲੱਭਦੇ ਮਹਾਰਾਜ ਕਹਿੰਦੇ ਇਹ ਮੁਸਲਮਾਨ ਫਕੀਰ ਕਰਦੇ ਸੀ ਅੱਜ ਤੱਕ ਵੀ ਉਹਨਾਂ ਦੇ ਵਿਆਹ ਨਹੀਂ ਹੋਏ ਕੋਈ ਫਕੀਰ ਵਿਆਹ ਨਹੀਂ ਕਰਾਉਂਦਾ ਘਰ 'ਚ ਨਹੀਂ ਰਹਿੰਦਾ ਸਾਡੇ ਡੇਰਾਬਾਦ ਸਾਧੂ ਇੰਨੇ ਡੇਰੇ ਹੋਈ ਜਾ ਰਹੇ ਨੇ ਜਿਹਦਾ ਕੋਈ ਹਿਸਾਬ ਨਹੀਂ ਹੈ ਇਹ ਐਸਾ ਵੱਡਾ ਬਾਣੀ ਦੇ ਹਿਸਾਬ ਨਾਲ ਜੁਰਮ ਹੈ ਇਸ ਬਾਣੀ ਦੇ ਨਾਲ ਹੀ ਅਗਲੀ ਦਰਗਾਹ 'ਚ ਫੈਸਲੇ ਹੁੰਦੇ ਆ, ਲੇਟੈਸਟ ਗ੍ਰੇਟੈਸਟ ਕੰਪਲੀਟ ਬ੍ਰਹਮ ਗਿਆਨ 'ਚ। ਇਸ ਕਰਕੇ ਜਿੰਨੇ ਵੀ ਤੁਰੇ ਆ ਸਾਰੇ ਅਸੀਂ ਨੰਗੇ ਕਰਦੇ ਆ ਰਹੇ ਹਾਂ, ਲੇਕਿਨ ਸੰਗਤ ਦਾ ਕੋਈ ਕਸੂਰ ਨਹੀਂ ਹੈ। ਇਹ ਨਾ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ, ਬਾਬੇ ਨਾਨਕ ਦੇ ਸਲੋਕ ਹੈ, 12 ਤੇ ਵਧੀਕ ਸਲੋਕ। ਇਸ ਕੋਲ ਗਿਆਨ ਲੈਣਾ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ, ਗਿਆਨ ਵੇ ਲਾ ਲਓ। ਪੜ੍ਹਨ 'ਚ ਕੋਈ ਪਾਰਸ ਕਲਾ ਨਹੀਂ ਹੈ, ਜਿਹੜੀ ਲਿਖੀ ਜਾਂਦੀ ਕਿਤਾਬਾਂ ਜੀ ਬਾਣੀ 'ਚ ਬੜੀ ਅੰਮ੍ਰਿਤ ਕਲਾ ਪਾਰਸ ਕਲਾ, ਉਹ ਪਾਰਸ ਕਲਾ ਨਾਮ 'ਚ ਹੈ। ਇਹਨੂੰ ਜੇ ਨਾ ਸਮਝਾਂਗੇ ਅਸੀਂ ਉਸੇ ਜ਼ੱਦ 'ਚ ਆ ਜਾਂਗੇ, ਜਿਹ 'ਚ ਸਾਰੇ ਫਕੀਰ ਔਰ ਸਾਰੀ ਸਿੱਖੀ। ਮਾਰ ਪੰਜਾਬ ਦੇ ਵਿੱਚ ਕੋਈ ਘਰ ਨਹੀਂ, ਕੋਈ ਡੇਰੇ ਤੋਂ ਬਗੈਰ ਸਾਧੂ ਨਹੀਂ ਮੰਨਿਆ ਜਾਂਦਾ। 20-20 ਸਾਲ ਦੇ, 22-22 ਸਾਲ ਦੇ ਉਮਰ ਉਹ ਦਮ ਗਜ਼ਾ ਮਾਰਦੇ ਨੇ ਜੀ, ਕੀ ਅਸੀਂ ਵਿਹੰਗਮ ਨਹੀਂ ਹੋ ਸਕਦੇ? ਜੇ ਬਾਬੇ ਯਾਤਰਾ ਸਿੰਘ ਨੇ ਅਸੀਂ ਵਿਆਹ ਕਰਾਇਆ ਤਾਂ ਅਸੀਂ ਨਹੀਂ ਪਾ ਸਕਦੇ? ਉਹਨਾਂ ਦੀਆਂ ਬਾਕੀ ਨਾਮ ਜਪਿਆ ਜਿੱਦਾਂ ਉਹਨਾਂ ਦਾ ਔਰ ਅੰਦਰ ਗਰੀਬੀ ਸੀ, ਉਹ ਫੜੋ ਉਹਨਾਂ ਕੋਲੋਂ। ਉਹਨਾਂ ਦੀ ਜਿਹੜੀ ਕਿਤਾਬ ਉਹਨਾਂ ਦੇ ਚੇਲੇ ਨਾਲ ਲਿਖੀ ਹੈ ਸਾਰੀ, ਪਹਿਲਾ ਹਿੱਸਾ ਚੰਗਾ ਠੀਕ ਹੈ ਬਾਬਾ ਜੀ ਦਾ ਜੀਵਨ, ਦੂਸਰਾ ਹਿੱਸਾ ਸਖ਼ਤ ਗਲਤ ਹੈ, ਸਾਰਾ ਬਾਣੀ ਦੇ ਅਰਥ ਗਲਤ ਹੈ ਉੱਥੇ। ਇਸ ਕਰਕੇ ਆਪ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਔਰ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ, ਇਹਨਾਂ ਦੀਆਂ ਪੋਥੀਆਂ ਬਾਬੇ ਫਰੀਦ ਦੇ ਉੱਤੇ ਨੋਟ ਚਾਰੇ ਟੋਕ ਦੇ ਰਹੇ ਆ। ਜੇ ਫਰੀਦ ਕਹਿੰਦਾ ਫਰੀਦਾ ਪਾੜੇ ਪਟੋਲਾ ਤਜ ਕਰੇ, ਫਰੀਦਾ ਪਾੜੇ ਪਟੋਲਾ ਤਜ ਕਰੀ, ਕੰਬਲੜੀ ਦੇਖੋ ਸਾਫ ਅੱਗੇ
ਜਿਨੀ ਵੇਸੀ ਸੌਮਲੇ ਸੇ।
ਇੱਥੇ ਫਕੀਰਾਂ ਐਡਮਿਟ ਕਰਦੀ ਹੈ ਉਹਨਾਂ ਦੀ ਬਾਬੇ ਫਰੀਦ ਦੇ ਸਲੋਕ, ਜਿਨ ਚਿਕਰ ਤੂੰ ਕੰਬੜੀ ਨਹੀਂ ਪੈੜੇਗਾ, ਵੇਸ ਨਹੀਂ ਕਰੇਗਾ। ਉਧਰ ਬਾਬਾ ਨਾਨਕ ਆਇਆ ਦੁਨੀਆਂ 'ਚ, ਉਹਨੇ ਕਿਹਾ ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ। ਔਰ ਅਗਰ ਮਹੱਲੇ ਤੀਜੇ ਨਾਲ ਉੱਤੇ ਜਦੋਂ ਬਾਣੀ ਆਈ, ਉਹਨਾਂ ਕੋਲ ਪੋਥੇ ਆਈ, ਉਹਨਾਂ ਨੇ ਕਿਹਾ ਮਾਰ
ਏਕਾਏ ਪਟੋਲਾ ਪਾੜਦੀ,
ਰਿਜੈਕਟ ਕੀਤੀ ਉਹਦੀ ਫਲਸਫੀ।
ਕਾਏ ਪਟੋਲਾ ਪਾੜਦੀ ਕੰਬਲੜੀ ਪੈਰੇ,
ਆਇਆ ਹੁਣ ਨੋਟ
ਨਾਨਕ ਘਰ ਹੀ ਬੈਠੇ ਸੌਮਲੇ।
ਇਹ ਘਰ ਬੈਠਣਾ ਨਹੀਂ ਵੀ ਅਸੀਂ ਘਰ ਹੀ ਬੈਠੇ ਰਹਿਣਾ, ਬਾਹਰ ਨਿਕਲਣਾ ਹੀ ਨਹੀਂ। ਇਹ ਘਰ ਹੈ ਸਾਡਾ ਜਿਸਮ, ਅਤੇ ਉਹਦੇ ਵਿੱਚ ਮਨ ਬਿਠਾਲਣਾ ਆਪਣਾ ਸਭ।
ਨਾਨਕ ਘਰ ਹੀ ਬੈਠੇ ਸੌਮਲੇ,
ਕਿਉਂਕਿ ਪਿੱਛੇ ਅਸੀਂ ਸ਼ਬਦ ਲੈ ਚੁੱਕੇ ਹਾਂ ਇਸੇ ਸੀਰੀ ਦਾ, ਕਿਹੜਾ
ਹਿਰਦੇ ਨਾ ਵਸਾਇਓ ਘਰ ਬੈਠੇ ਗੁਰੂ ਧਿਆਇਓ,
ਆਪਣਾ ਮਨ ਬਿਠਾਲ ਅੰਦਰ।
ਹਿਰਦੇ ਨਾ ਵਸਾਇਓ ਘਰ ਬੈਠੇ ਗੁਰੂ ਧਿਆਇਓ,
ਇਹੋ ਇੱਥੇ ਕਹਿੰਦੇ
ਨਾਨਕ ਘਰ ਹੀ ਬੈਠਿਆ ਸੋ ਮਿਲੈ।
ਅੰਦਰੋਂ ਕਪਟ ਕੱਢ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤੈਨੂੰ ਰੋਈ ਕਿਆ ਕੀਜੇ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂ ਕਰ, ਨਹੀਂ ਹਰ ਹਰ ਪੀਜੇ। ਅੰਦਰਲਾ ਕਪਟ ਗੋਆ
ਨਾਨਕ ਘਰ ਹੀ ਬੈਠੇ।
ਇੱਥੇ ਪਾਣੀ 'ਚ ਤੂੰ ਬੈਠਾ ਵਾ, ਨੌਕਰੀ ਕਰ ਰਿਹਾ, ਬੱਚੇ ਹੈ, ਫੈਮਿਲੀ ਹੈ, ਆਲੇ ਦੁਆਲੇ ਦੀ ਛੋਟੀ ਸੰਗਤ ਹੈ ਤੇਰੇ ਨਾਲ, ਉੱਥੇ ਬੈਠ ਕੇ ਉਹਨਾਂ ਦੇ ਵਿੱਚ ਨਾਮ ਜਪ ਅਤੇ ਆਪਣਾ ਮਨ ਬਿਠਾਲ।
ਨਾਨਕ ਘਰ ਹੀ ਬੈਠਿਆਂ ਸਭ ਮਿਲੈ, ਜੇ ਨੀਅਤ ਰਾਸ ਕਰੇ।
ਨੀਅਤ ਰਾਸ ਕੀ ਹੈ?
ਅੰਤਰ ਕਪਟ ਚੁਕਾਓ ਮੇਰੇ ਗੁਰਸਿੱਖੋ,
ਅੰਦਰੋਂ ਬਾਹਰੋਂ ਇੱਕੋ ਭਰਿਆ ਹੋ ਜਾ ਅੰਦਰ ਕਪਟ ਨਾ ਰੱਖ। ਕਪਟ ਕੀ ਹੈ? ਰੂਪ ਕਪਟਿੰਗ, ਰਾਜ ਕਪਟਿੰਗ, ਪੋਲੀਟਿਕਸ ਸਭ ਤੋਂ ਵੱਡੀ ਕਪਟ ਹੈ। ਸਿੱਖ ਨਾ ਇਹਦੇ 'ਚ ਪਵੇ, ਰੂਪ ਨਾ ਰੂਪ ਆਲਣਾ ਜਾਵੇ, ਰੂਪ ਕਪਟਿੰਗ, ਰਾਜ ਕਪਟਿੰਗ। ਇਸ ਕਰਕੇ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਇਨੀ ਠੱਗੀ ਜੱਗ ਠੱਗਿਆ ਕਿਹਨੇ ਨਾ ਰੱਖੀ ਲੱਜ। ਬਾਬੇ ਨਾਨਕ ਦਾ ਸਲੋਕ ਹੈ। ਇਸ ਕਰਕੇ ਤੂੰ ਘਰ ਬੈਠੇ ਹੀ ਸਭ ਕੁਛ ਪਾ ਸਕਦਾ, ਪਰ ਆਪਣਾ ਮਨ ਅੰਦਰ ਬਿਠਾਲਣਾ ਸਿੱਖ। ਨਹੀਂ ਤਾਂ ਜੇ ਤੂੰ ਅੰਦਰ ਆ, ਗੁਰੂ ਰਾਮਦਾਸ ਸਾਹਿਬ ਵੇਲੇ ਉਹਨਾਂ ਨੇ ਛੱਕਾ ਦਿੱਤਾ।
ਅੰਤਰ ਕਪਟ ਚੁਕਾਓ ਮੇਰੇ ਗੁਰਸਿੱਖੋ, ਅੰਤਰ ਕਪਟ ਚੁਕਾਓ ਮੇਰੇ ਗੁਰਸਿੱਖੋ,
ਨਿਹ ਕਪਟ
ਹਰ
ਵਿੱਚ ਕਪਟ ਨਾ ਹੋਵੇ, ਨੀਅਤ ਰਾਸ ਰੱਖ। ਨਿਹ ਕਪਟ ਨੀਅਤ ਅੰਦਰ ਹੋਰ ਉੱਥੋਂ ਬਾਹਰ, ਅੰਦਰ ਛੁਰੀ ਬਗਲ ਮੈਂ ਛੁਰੀ ਮੂੰਹ ਮੇ ਰਾਮ। ਉਹ ਕਹਿੰਦੇ ਅੰਤਰ ਕਪਟ ਚੁਕਾਵੋ, ਇਹ ਸਾਡਾ ਰਿਸ਼ੀ ਮੁਨੀਆਂ ਦਾ ਲਫਜ਼ ਹੈ ਕਪਟ। ਉਹਨਾਂ ਦੀ ਹੀ ਪੀਜੇ ਨੀਅਤ ਰਾਸ ਪੁਰਖ ਦੀ। ਹੇ ਨਾਨਕ, ਨਾਨਕ ਨਹੀਂ ਮਿਲਣਾ ਘਰ 'ਚ ਬੈਠਿਆਂ, ਨਾਨਕ ਛਾਪ ਆ ਉੱਥੇ। ਹੇ ਨਾਨਕ, ਤੂੰ ਆਪਣੇ ਘਰ 'ਚ ਬੈਠੇ ਆਪਣੇ ਜਿਸਮ ਦੇ ਵਿੱਚ ਹੀ ਮਨ ਬਿਠਾ, ਮੈਂ ਉਹਦੇ ਉੱਥੇ ਹੀ ਆ ਜਾਣਾ ਅੰਦਰ ਹੀ। ਨਾਨਕ
ਘਰ ਹੀ ਬੈਠੇ ਸੋ ਮਿਲੇ,
ਅਗਲਾ ਫਿਰ ਮਹੱਲਾ ਪੰਜਵਾਂ ਆਇਆ। ਉਹਨਾਂ ਕੋਲ ਪੋਥੇ ਆਈ, ਉਹਨਾਂ ਨੇ ਇੱਕ ਹੋਰ ਨੋਟ ਚਾੜਿਆ ਇਹਦੇ 'ਤੇ ਫਰੀਦ ਦੀ ਬਾਣੀ 'ਤੇ।
ਫਰੀਦਾ ਗਰਬ ਜਿੰਨਾ
ਗਰਬ ਨਹੀਂ ਹੈ, ਮਾਰ ਬੰਨ ਸਮਲਣੇ ਕੱਪੜੇ ਖੰਡੇ ਲਾ ਕੇ ਮਾਰ ਨਵਾਂ ਨਵਾਂ ਸੰਤਾਂ ਨਾਲ ਸਾਰਾ ਸੰਗਤਾਂ ਜਾਣਾ, ਔਰ ਵੀਹ ਬਾਈ ਸਾਲ ਦੇ ਮੁੰਡੇ ਬਣੇ ਬੈਠੇ ਬਾਬੇ ਪੰਜਾਬ ਦੇ ਵਿੱਚ। ਉਹ ਚਿੱਟੇ ਕੱਪੜੇ ਕਸ਼ਹਿਰੇ ਵੀ ਪ੍ਰੈਸ ਕੀਤੇ, ਚੋਲੇ ਚਿੱਟੇ ਸਾਰਾ ਜਿਹੜ ਕੇ ਬਾਬਾ ਕਹਿੰਦਾ ਹੈ ਬਈ ਕਾਚਰਗਾ ਭੇਸ ਮੈਂ ਨਹੀਂ ਕੀਤਾ। ਇਸ ਕਰਕੇ ਸਾਰੀਆਂ ਚੀਜ਼ਾਂ ਸਿੱਖੀ 'ਚ ਉਲਟ ਚੀਜ਼ਾਂ ਚੱਲ ਰਹੀਆਂ, ਔਰ ਸਭ ਤੋਂ ਜ਼ਿਆਦਾ ਜਿਹੜੇ ਡੇਰਾਬਾਦ ਸਾਧ ਹੈ ਇਹ ਚੀਜ਼ਾਂ ਕਰ ਰਹੇ ਹੈ। ਕਹਿੰਦੇ ਗਰਬ ਹੈ ਗੁਮਾਨ ਅੰਦਰ,
ਗਰਬ ਜੀਆਂ
ਖਾਲੀ ਹੈ ਰੱਬ ਦੇ ਪਿਆਰ ਤੋਂ ਅੰਦਰੋਂ। ਜਿੱਦਾਂ ਸਾਰੀ ਪੈਲੀ ਦੇ ਵਿੱਚ ਇੱਕ ਟਿੱਬਾ ਹੋਵੇ ਉੱਚੇ ਥਾਂ, ਉਹ ਜਿੰਨਾ ਮੀਂਹ ਪੈਂਦਾ ਰੁੜਤ ਕੇ ਟਿੱਬਾ, ਉਹ ਟਿੱਬਾ ਸੁੱਕਾ ਹੋ ਜਾਂਦਾ। ਉਹ ਸਾਰਾ ਪਾਣੀ ਆਲੇ ਦੁਆਲੇ ਮੂੰਜੀ ਲਾਈ ਹੋਵੇ ਨੀਵੇਂ ਥਾਂ, ਉਹ ਸਾਰਾ ਪਾਣੀ ਮੂੰਜੀ 'ਚ ਲੱਗ ਜਾਂਦਾ, ਟਿੱਬਾ ਸੁੱਕੇ ਦਾ ਸੁੱਕਾ। ਕਹਿੰਦਾ ਇੱਦਾਂ ਤਾਂ ਅੰਦਰ ਕੱਖ ਨਹੀਂ ਹੋਣਾ, ਜਿਨ ਚਿਕ ਤੇਰੇ ਅੰਦਰੋਂ ਆ ਗੁਮਾਨ ਔਰ ਤੇਰੀ ਇਹ ਸ਼ੋਸ਼ਾਬਾਜੀ ਬਾਹਰਲਾ ਸ਼ੋ ਤੇਰਾ ਖਤਮ ਨਹੀਂ ਹੁੰਦਾ।
ਟਿੱਬੇ
ਦੀ ਮਿਸਾਲ ਦਿੱਤੀ, ਅਗਲਾ ਫਿਰ 105 ਨੰਬਰ ਸਲੋਕ ਆਇਆ।
ਫਰੀਦਾ ਮੁਖ ਡਰਾਵਣੇ,
ਨਾਮ ਨਾ ਵਿਸਰੇ, ਨਹੀਂ ਤਾਂ ਉਹਨਾਂ ਦਾ ਮੂੰਹ ਭਾਵੇਂ ਕਿੱਡਾ ਵੀ ਸੋਹਣਾ ਹੋਵੇ, ਉਹ ਡਰਾਉਣਾ ਅਗਲੀ ਦਰਗਾਹ 'ਚ ਹੋ ਜਾਂਦਾ ਉੱਥੇ।
ਖਾਲੀ ਫਰੀਦਾ ਤੇਨਾ ਮੁਖ ਡਰਾਵਣੇ,
ਸਾਰੇ ਉਹ ਬਾਣੀ ਨਹੀਂ ਜਿਹੜੇ ਤੁਸੀਂ ਉਸ ਪਾਠਾਂ ਦੇ ਮੋਹਰ ਸਾਰੀ ਤੇ ਨਾਮ ਤੁਹਾਨੂੰ ਵਿਸਰ ਗਏ ਆ। ਸਾਰੀ ਐਨਰਜੀ ਤੁਹਾਡੀ ਪਾਠਾਂ 'ਚ ਵੇਸਟ ਹੋ ਰਹੀ ਹੈ। ਵਿਸਾ ਜਿਹੜਾ ਨਾਮ ਆ ਉਹਦੀ ਵੈਲਿਊ ਹੈ ਸਰ।
ਖਾਲੀ ਚੱਲੇ ਤਣੀ ਸਿਓ ਫਰੀਦਾ ਤੀਨਾ ਮੁਖ ਡਰਾਵਣੇ
ਤੂੰ ਜੀਂਦਾ ਹੀ ਮਰੇ ਆ, ਤੇਰੇ ਤੂੰ ਬਾਂਦਾ ਨਹੀਂ ਤੁਰਿਆ ਫਿਰਦਾ, ਤੇਰੀ ਲਾਸ਼ ਤੁਰੀ ਫਿਰਦੀ ਹੈ ਜੇ ਤੂੰ ਧੜਕੇ ਉੱਠ ਕੇ ਨਾਮ ਦਾ ਝੁੱਟ ਨਹੀਂ ਲਾਉਂਦਾ। ਤੇ
ਫਰੀਦਾ ਪਿੱਛੇ ਨਾ ਜਾਗੇ ਹੋ ਜੀਵਨ ਦੇਣੇ।
ਕਹਿੰਦੇ ਤੂੰ ਤੇ ਭਾਵੇਂ ਰੱਬ ਨੂੰ ਵਿਸਾਰਤਾ, ਪਰ ਰੱਬ ਨਹੀਂ ਤੈਨੂੰ ਵਿਸਰਿਆ, ਰੱਬ ਨਹੀਂ ਤੈਨੂੰ, ਤੂੰ ਰੱਬ ਦਾ ਹਾਲੇ ਵੀ ਪਿਆਰਾ ਹੈ।
ਫਰੀਦਾ ਪਿੱਛੇ ਰਾਤੇ ਨਾ ਜਾਗੇ ਹੋ ਜੀਵਨ ਦੇਹੋ ਮੋਹਿਓ।
ਜੋ ਤੜਕੇ ਉੱਠ ਕੇ ਨਾਮ ਨਹੀਂ ਜਪਦਾ ਔਰ ਦਿਨ ਚੜ੍ਹੇ ਤੱਕ ਉਹਦਾ ਮੰਜੇ 'ਤੇ ਸੁੱਤਾ ਘਰਾਂਡੇ ਮਾਰ ਲਿਆ, ਉਹਦੀ ਲੋਥ ਪਈ ਹੈ, ਉਹ ਇਨਸਾਨ ਨਹੀਂ ਹੈ।
ਫਰੀਦਾ ਪਿੱਛੇ ਰਾਤੇ ਨਾ ਜਾਗੇ ਹੋ
ਕਰੈਕਟਰ ਆ ਰਿਹਾ ਰੱਬ ਦਾ।
ਤਾਂ ਰੱਬੇ ਨਾਮ ਵਿਸਾਰਿਆ,
ਤਾਂ ਰੱਬੇ ਨਾਮ
ਵਿਸਾਰਿਆ।
ਅਗਲਾ ਅਸੀਂ ਇਸੇ ਲੜੀ ਦਾ ਸ਼ਬਦ ਚੱਕਦੇ ਹਾਂ। ਬੁੱਕਲੈਟ ਦਾ ਪੰਨਾ ਹੈ 42-42, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 773, ਪੇਜ 773। ਰਾਗ ਸੂਹੀ ਮਹੱਲਾ ਚੌਥਾ, ਸ਼ਾਂਤ ਘਰ ਪਹਿਲਾ। ਆ ਦੇਖਿਓ, ਐਸਾ ਵੱਡਾ ਰੋਗ ਹੈ ਇਨਸਾਨੀਅਤ ਦਾ, ਸਭ ਤੋਂ ਵੱਡਾ ਰੋਗ ਹਉਮੈ ਦਾ ਹੈ। ਹਉਮੈ ਨਾਲ ਹੀ ਰੱਬ ਤੋਂ ਵਿਛੜਦਾ ਹੈ, ਹਉਮੈ ਵਿਛੋੜਾ ਰੋਗ। ਅਤੇ ਦੂਜਾ ਭਾਵ ਕੀ ਹੋਇਆ, ਜਿਹੜਾ ਬਾਣੀ 'ਚ ਦੂਜਾ ਭਾਵ ਆ ਜਾਂਦਾ, ਦੂਜਾ ਭਾਵ ਦੁਰਜਨ, ਦੂਜਾ ਭਾਵ ਹੈ ਦੁਰਜਨ। ਭੈੜੇ ਬੰਦੇ ਨੂੰ ਨਹੀਂ ਕਿਹਾ, ਭੈੜੇ ਬੰਦੇ ਨਾਲ ਤਾਂ ਅਸੀਂ ਪਿਆਰ ਕਰਨਾ, ਸਾਰਿਆਂ ਦਾ ਭਲਾ ਮੰਗਣਾ, ਉਹਦੇ ਨਾਲ ਵੀ ਨੀਵੇਂ ਅਸੀਂ ਰਹਿਣਾ। ਜਿਹੜਾ ਦੂਜਾ ਭਾਵ ਅੰਦਰ ਸਾਡੇ ਹੈ ਰੱਬ ਤੋਂ ਬਗੈਰ, ਨਾਮ ਜਪਣ ਤੋਂ ਬਗੈਰ ਦੂਜਾ ਸ਼ੌਕ ਅਸੀਂ ਅੰਦਰ ਰੱਖਦੇ ਹਾਂ, ਉਹਨੂੰ ਦੂਜਾ ਭਾਵ ਹੈ। ਉਹੀ ਦੁਰਜਨ ਬੰਦਾ ਹੈ ਜਿਹਦੇ ਅੰਦਰ ਦੂਜਾ ਭਾਵ ਹੈ। ਔਰ ਵਿਛੋੜਾ ਹਉਮੈ ਰੋਗ ਰੱਬ ਤੋਂ ਈਗੋ ਨਾਲ ਵਿਛੜਦਾ ਹੈ ਇਸ ਨਾਲ। ਇਸ ਕਰਕੇ ਉਹ ਜਿਹੜੀ ਈਗੋ ਨਾਲ ਵਿਛੜਿਆ, ਉਹ ਦੁਨੀਆਂ ਦਾ ਸਭ ਤੋਂ ਵੱਡਾ ਰੋਗ ਇਹ ਹਉਮੈ ਮੰਨਿਆ ਗਿਆ ਹੈ। ਔਰ ਅਸੀਂ ਕਿੱਦਾਂ ਉਹਦੇ ਨਾਲ ਮਿਲੀਏ, ਕਿਹੜੀ ਸਹਿਜ ਦੀ ਅਵਸਥਾ 'ਚ ਜੋ ਅਸੀਂ ਤੰਦ ਕੱਤੀ ਆਏ ਹਾਂ। ਸਹਿਜ ਦੀ ਅਸੀਂ ਲੜੀ ਤੋਰੀ ਆ ਰਹੇ ਹਾਂ। ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈਡਿੰਗ ਇਹ ਰੱਖਿਆ, ਸਹਿਜ ਤੇਰੇ ਅੰਦਰ ਹੀ ਹੈ ਗੁਫਾ, ਬਾਹਰ ਪਹਾੜਾਂ 'ਚ ਨਹੀਂ ਜਾਣਾ, ਕਿਤੇ ਜਾਂ ਡੇਰੇ ਨਹੀਂ ਬਣਾਉਣੇ ਬਾਹਰ ਪਿੰਡੋਂ, ਤੇਰੇ ਅੰਦਰ ਹੈ।
ਸਹਿਜ ਗੁਫਾ ਮੈਂ
ਔਰ ਉੱਥੇ ਹੀ ਅਨੰਦ ਸ਼ਬਦ ਵੱਜ ਰਿਹਾ, ਤਹਿਜੋਤ
ਸਰੂਪ ਅਨਹਦ ਵਾਜੋ।
ਔਰ ਸਭ ਤੋਂ ਪਹਿਲਾਂ ਇਸ ਤੱਕ ਪਹੁੰਚਣ ਲਈ ਦੇਖੋ ਸ਼ਬਦ ਦੇ ਰਹੇ ਹਾਂ ਅਸੀਂ, ਜਿਹੜਾ ਅਸੀਂ ਹੈਡਿੰਗ ਰੱਖਿਆ,
ਸਹਿਜ ਗੁਫਾ ਮੈਂ
ਆਹ। ਜਦੋਂ ਚੜ੍ਹਾਈ ਸ਼ੁਰੂ ਹੋਣੀ ਆ, ਰਹਾਓ ਤੋਂ ਬਾਅਦ ਦੀ ਤੁੱਕ ਦੇ ਰਹੀ ਹੈ। ਆਹ ਸਾਰਾ ਪ੍ਰਕਰਨ ਅਸੀਂ ਕਿਉਂ ਲੈ ਰਹੇ ਹਾਂ, ਉਹ ਸ਼ੁਰੂ ਕਰਦੇ ਆ ਵੀ ਪਹਿਲਾਂ ਆਹ ਚੀਜ਼ਾਂ ਕਰ।
ਪ੍ਰਥਮੇ ਤਿਆਗੀ
ਸੋਸ਼ਲ ਗੈਟ ਟੂਗੈਦਰ ਕਰਦੇ ਹਾਂ, ਵਿਆਹ ਸ਼ਾਦੀਆਂ, ਵਾਹ ਸਾਰੇ ਹਿੰਦੂ ਬਣਾਤੇ ਹਿੰਦੂ ਰਸਮਾਂ, ਦੂਸਰੀ ਦੁਤੀਆ ਤਿਆਗੀ ਲੋਗਾ ਰੀਤ, ਲੋਕ ਭਾਵੇਂ ਕਿਤੇ ਨੂੰ ਜਾਣ ਤੁਸੀਂ ਬਾਣੀ ਦੇ ਮਗਰ ਲੱਗਣਾ ਸੀਗਾ। ਦੁਤੀਆ ਤਿਆਗੀ ਲੋਗਾ ਰੀਤ,
ਪ੍ਰਥਮ
ਮੈਂ ਐਡਾ ਵੱਡਾ ਨਾ, ਜਿੰਨਾ ਫਲਾਣੇ ਨਾਲ ਵਿਆਹ ਕੀਤਾ, ਜੇ ਮੈਂ ਨਾ ਕੀਤਾ ਮੇਰੀ ਤਾਂ ਨੱਕ ਵਢੋ ਜਾਣੀ ਆ। ਇੱਥੇ ਤੂੰ ਨੱਕ ਸਾਬਤ ਕਰ ਲੈਂਗਾ ਤੇ ਅੱਗੇ ਨੱਕ ਵਢੋਏਗੀ ਤੇਰੀ। ਇਸ ਕਰਕੇ ਆ ਸਹਿਜ ਤੇ ਕਿੱਦਾਂ ਪਹੁੰਚਣਾ, ਚਾਰ ਲਾਈਨਾਂ ਦਾਂਗੇ।
ਸਹਿਜ ਗੁਫਾ ਮੈਂ ਆਸਣ ਪਾਇਆ,
ਇੱਥੋਂ ਮਾਰਾ ਸ਼ੁਰੂ ਕਰਦੇ ਰਹਾ ਤੋਂ ਬਾਅਦ
ਪ੍ਰਥਮੇ,
ਪਹਿਲਾਂ ਸਭ ਤੋਂ ਮੈਂ ਹਉਮੈ ਨੂੰ ਪਰਾਂ ਹਟਾਇਆ।
ਪ੍ਰਥਮੇ ਤਿਆਗੀ ਹਉਮੈ ਪ੍ਰੀਤੇ, ਏ ਦੁਤੀਆ ਤਿਆਗੀ ਲੋਗਾਂ ਰੀਤ, ਤ੍ਰੈ ਗੁਣ ਤਿਆਗੇ ਦੁਰਜਨ,
ਦੁਰਜਨ ਮੀਤ ਸਮਾਨੇ। ਜਦੋਂ ਦੁਰਜਨ ਭੈੜਾ ਬੰਦਾ ਵੀ ਸਾਨੂੰ ਮਿੱਤਰ ਲੱਗਣ ਲੱਗ ਪਏ, ਦੁਰਜਨ ਸਮਝ ਲੈ ਤੂੰ ਤੁਰਿਆ ਗੁਣ ਭਗਤਾਂ ਦੇ ਵਿੱਚ ਵੜ ਗਿਆ।
ਪ੍ਰਥਮ ਤਿਆਗੀ ਲੋਕਾਂ ਹਉਮੈ ਪ੍ਰੀਤ, ਏ ਦੁਤੀਆ ਤਿਆਗੀ ਲੋਕਾਂ ਰੀਤ, ਤ੍ਰੈ ਗੁਣ ਤਿਆਗੇ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲੇ ਸਾਧ ਪਛਾਣੇ।
ਆ ਬਾਹਰਲੇ ਸਾਧ ਨਹੀਂ, ਅੰਦਰ ਉਹ ਸਾਧ ਦੀ ਪਛਾਣ ਆ ਜਾਂਦੀ ਸਤਿਗੁਰੂ।
ਤੁਰਿਆ ਗੁਣ ਮੇਲੇ ਸਾਧ ਪਛਾਣੇ,
ਉਹ ਹੈ ਸਹਿਜ
ਗੁਫਾ ਮੈਂ ਆਸਣ ਪਾਇਆ,
ਹੈ ਜੋਤ
ਸਰੂਪ ਅਨਾਹਤ ਵਾਹਿ।
ਆਓ ਅਸੀਂ ਜਿਹੜਾ ਪੰਨਾ ਦੱਸਿਆ ਸ੍ਰੀ ਗੁਰੂ ਗ੍ਰੰਥ ਸਾਹਿਬ 773 42 ਬੁੱਕਲੇਟ ਦਾ, ਇਹਦੇ ਜਿਹੜੀ ਹਾਈਲਾਈਟ ਲਾਈਨ ਕੀਤੀ ਅਸੀਂ, ਉਹ ਸ਼ਬਦ ਜੋ ਸਾਡੇ ਵਿਸ਼ੇ ਨਾਲ ਮਿਲਦਾ ਉਹ ਲਾਈਨ ਚੱਕਣ ਲੱਗੇ। ਪਹਿਲੀ ਲਾਈਨ ਅਸੀਂ ਪੜ੍ਹਦੇ ਹਾਂ, ਮਿਲਾਏਗਾ ਕੌਣ ਉਹ ਸਤਿਗੁਰ ਪੁਰਖ, ਜਿਹੜੀ ਦੇਹ ਨਹੀਂ ਹੈ ਔਰ ਇਨਸਾਨ ਨਹੀਂ ਹੈ, ਤੁਹਾਡੇ ਅੰਦਰ ਆਣ ਕੇ ਮਿਲਾਏਗਾ।
ਸਤਿਗੁਰ ਪੁਰਖ ਮਿਲਾਏ,
ਉਹ ਪਾਵਰ ਤੇਰੇ ਅੰਦਰ ਆਉਣੀ ਸ਼ੁਰੂ ਹੋ ਜੂ ਔਰ ਤੇਰੇ ਔਗਣ ਭਜਣੇ ਸ਼ੁਰੂ ਹੋ ਜਾਣਗੇ। ਪਹਿਲਾਂ ਤੇਰੇ ਅੰਦਰਲੇ ਔਗਣ ਉਹ ਕੱਢੇਗਾ।
ਸਤਿਗੁਰ ਪੁਰਖ ਮਿਲਾਏ, ਅਵਗਣ ਵਿਕਣਾ ਗੁਣ ਰਵਾ, ਬਲਰਾਮ ਜੀਓ।
ਵਿਕਣਾ ਕੀ ਹੈ? ਤੇਰੇ ਔਗਣ ਅੰਦਰ ਆ ਗਿਆ, ਤੇਰੇ ਔਗਣ ਸੇਲ ਤੇ ਲਾ ਦੇਣੀ ਉਹਨੇ, ਜਿੱਦਾਂ ਕੋਈ ਸਟੋਰ ਬੰਦ ਕਰਨਾ ਹੋਏ ਤੇ ਸੇਲ ਲਾ ਦੀਦੀ, ਸਾਰਾ ਸਟੋਰ ਕੱਢ ਆ ਜਾਂਦਾ। ਇੱਦਾਂ ਤੇਰੇ ਅੰਦਰ ਉਹਨੇ ਪੈਰ ਹੀ ਤੇਰੇ ਅੰਦਰ ਤਦੇ ਪਾਉਣਾ, ਪਹਿਲਾਂ ਤੇਰੇ ਔਗਣ ਗਾਉਣੇ ਆ ਬੁਰੀਆਂ ਆਤਾਂ।
ਸਤਿਗੁਰ ਪੁਰਖ ਮਿਲਾਏ,
ਸਤਿਗੁਰ ਪੁਰਖ ਦਾ ਕਰੈਕਟਰ ਆ ਰਿਹਾ, ਇਨਸਾਨ ਨਹੀਂ ਹੈ।
ਸਤਿਗੁਰ ਪੁਰਖ ਮਿਲਾਏ,
ਸਹੀ ਪੜ੍ਹਨੀਆਂ ਅਵਗਣ,
ਅਵਗਣ ਵਿਕਣਾ ਗੁਣ ਬਲਰਾਮ।
ਦੋ ਢਾਈ ਅੱਖਰ ਕਵਿਤਾ ਬਣਾਉਣ ਲਈ ਲਾਏ ਆ ਪਿੱਛੇ ਬਲਰਾਮ ਜੀਓ।
ਸਤਿਗੁਰ ਪੁਰਖ ਮਿਲਾਏ, ਅਵਗਣ ਵਿਕਣਾ ਗੁਣ ਰਵਾ, ਬਲਰਾਮ ਜੀਓ।
ਉਸ ਅਵਸਥਾ 'ਚ ਜਾ ਕੇ ਜਦੋਂ ਔਗਣ ਨਿਕਲ ਜਾਂਦੇ ਕੀ ਹੈ, ਧਿਆਉਣ ਦੀ ਅਵਸਥਾ ਹੋ ਜਾਂਦੀ ਔਰ ਅੰਦਰ ਸਤਿਗੁਰੂ ਆ ਗਿਆ।
ਹਰ ਹਰ ਨਾਮ ਧਿਆਏ,
ਹਰ ਹਰ ਰਿਪੀਟ ਕਰਕੇ ਮੈਂ ਪਰਮੇਸ਼ਰ ਦਾ ਨਾਮ, ਫਿਰ ਧਿਆਉਣ ਦੀ ਅਵਸਥਾ ਚਲੇਗੀ। ਅੱਗੇ ਗੁਰਬਾਣੀ ਆਉਣਾ, ਗੁਰਮੰਤਰ ਸਮਝਣਾ ਹੈ।
ਗੁਰਬਾਣੀ ਨਿਤ ਨਿਤ ਚਲਾ ਬਲਰਾਮ ਜੀਓ।
ਗੁਰਬਾਣੀ ਉਹ ਹੈ ਗੁਰਮੰਤਰ ਜੋ ਸ਼ਬਦ ਜਪਦਾ ਤੈਨੂੰ ਇੰਨਾ ਮਿੱਠਾ ਹੋਣਾ ਵੀ ਚਵਨ ਪਰਾਸ਼ ਜਿਹੜੀ ਐਡੀ ਵੱਡੀ ਟੌਨਕ ਦਵਾਈ ਆ ਉਹ ਤੂੰ ਉਹਦੇ ਅਰਗਾ ਮਿੱਠਾ ਸਵਾਦ ਤੈਨੂੰ ਆ ਜਾਣਾ ਔਰ ਤੈਨੂੰ ਟੌਨਕ ਜ਼ਿੰਦਗੀ ਦੀ ਮਿਲ ਜਾਣੀ।
ਹਰ ਹਰ ਨਾਮ ਤੇ ਆਏ,
ਗੁਰਬਾਣੀ ਨਹੀਂ ਲਾਉਣਾ ਇੱਥੇ, ਗੁਰਮੰਤਰ ਹੈ ਜਪਣ ਵਾਲਾ।
ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ।
ਜੇ ਗੁਰਬਾਣੀ ਇੱਥੇ ਰਹਿ ਰਿਹਾ ਭਾਵੇਂ ਨਿਤਨੇਮ ਸਾਰੇ ਕਈ ਯੁੱਗ ਕਰਦਾ ਰਹਾ ਉਹਦੇ ਚ ਅੰਮ੍ਰਿਤ ਨਹੀਂ ਨਿਕਲਣਾ। ਗੁਰਬਾਣੀ ਗੁਰਮੰਤਰ ਇੱਥੇ,
ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ।
ਔਰ ਫਿਰ ਨਾ ਤੈਨੂੰ ਸਵਾਦ ਆਉਣਾ
ਗੁਰਬਾਣੀ ਸਾਧ ਮਿੱਠੀ ਲੱਗੀ।
ਉਹ ਜਦੋਂ ਮਿੱਠੀ ਲੱਗੀ ਅੰਦਰ ਤੈਨੂੰ ਮਸ਼ੂਓ ਮਿੱਠੀ ਲੱਗਣੀ ਹੈ। ਬਾਬਾ ਨਾਨਕ ਨੇ ਸ਼ੁਰੂ ਕੀਤਾ ਕੰਮ, ਰੋਂਦੀਆਂ ਗਾਂ ਪੋਥੀਆਂ 'ਚ ਉਹਨਾਂ ਨੇ ਲੋਹ ਰਹੀ ਗੁਰੂਆਂ ਨਾਲ ਵੀ ਕਿਹੜੀ ਚੀਜ਼ ਮਿੱਠੀ ਲੱਗਣੀ ਹੈ।
ਸ਼ਬਦ ਮਹਾਰਸਮੀਠਾ
ਅੰਦਰ ਹੋਣਾ ਔਰ ਗੁਰਬਾਣੀ ਵੀ ਇੱਥੇ ਉਹੀ ਗੁਰਮੰਤਰ ਮਿੱਠਾ ਲੱਗਦਾ ਫਿਰ।
ਗੁਰਬਾਣੀ ਸਾਧ ਮਿੱਠੀ ਲਾਗੀ।
ਅਗਲਾ ਕੰਮ ਕੌਣ ਕਰੇਗਾ ਜੇ ਗੁਰਬਾਣੀ ਦੇ ਅਰਥ ਇੱਥੇ ਗੁਰਬਾਣੀ ਲਾ ਦੋਗੇ? ਉਹ ਹੈ
ਪਾਪ ਬੇਕਾਰ ਗਵਾਇਆ।
ਇੰਨੇ ਕੋਤਰ ਸੋ ਪਾਠ ਹੋ ਰਹੇ, ਖੰਡ ਪਾਠ ਔਰ ਮਾਰ ਬਾਣੀਆਂ ਪੜ੍ਹੀ ਜਾ ਰਹੀਆਂ ਸਾਰੀਆਂ, ਉਹਦੇ ਨਾਲ ਪਾਪ ਮਿਟ ਜਾਣਗੇ? ਥਾਣੀ ਬਾਣੀ ਗਲਤ ਹੋ ਜਾਊ ਜੇ ਪਾਪ ਮਿਟਣੇ ਹੈ ਤੇ ਨਾਮ ਜਪ ਕੇ ਮਿਟਣੇ ਹੈ। ਗੁਰਬਾਣੀ ਆਪਣੇ ਥਾਂ ਰੱਖੋ, ਗਿਆਨ ਦਿੰਦੀ ਹੈ ਸਾਨੂੰ। ਆਹ ਜਿਹੜੀ ਗੁਰਬਾਣੀ ਹੈ ਗੁਰਮੰਤਰ ਹੈ।
ਗੁਰਬਾਣੀ ਸਾਧ ਮਿੱਠੀ ਲਾਗੀ, ਹੇ ਪਾਪ ਵਿਕਾਰ ਗਵਾਇਆ।
ਪਾਪ ਵਿਕਾਰ ਗਵਾਚੇ ਅਗਲੀ ਸਟੇਜ ਚੜੀ,
ਰੋਗ ਗਿਆ ਪਾਉ ਪਾਤਾ।
ਉਹ ਹੈ ਮਨ ਦਾ ਪਾਉਣਾ ਬੰਦ ਹੋ ਗਿਆ ਔਰ ਹਮੇ ਰੋਗ ਚਲਾ ਗਿਆ।
ਹਮੇ ਰੋਗ ਗਿਆ ਪਾਉ ਪਾਤਾ।
ਅਗਲੇ ਸਹਿਜ ਸਹਿਜ ਦੋ ਵਾਰੀ ਆਏਗਾ, ਇੱਕ ਨੂੰ ਲਾਮ ਹੈ ਪਹਿਲੇ ਨੂੰ ਔਰ ਦੂਸਰੀ ਦੀ ਅਖੀਰਲੇ ਲਫ਼ਜ਼ ਨੂੰ ਸਿਹਾਰੀ ਹੈ। ਵੀ ਸਹਿਜ ਦੀ ਅਵਸਥਾ 'ਚ ਤੂੰ ਸਹਿਜੇ ਮਿਲਾਇਆ, ਸਹਿਜੇ ਸਹਿਜੇ ਸਾਰਾ ਕੰਮ ਹੋਣਾ, ਜਲਦੀ ਨਹੀਂ ਹੋਣਾ। ਜੇ ਇਸ ਨੂੰ ਜਪਜੀ ਸਾਹਿਬ ਜੀ ਕਿਹਾ ਜੱਤ ਪਹਾਰਾ ਧੀਰਜ ਸੁਨਿਆਰ, ਧੀਰੇ ਧੀਰੇ ਕੰਮ ਹੋਣਾ ਸਾਰਾ। ਇਸ ਕਰਕੇ ਪਹਿਲਾਂ ਜਿਹੜਾ ਤੂੰ ਮੰਤਰ ਜਪਦਾ ਗੁਰੂ ਦਾ ਨਾਮ ਮਿੱਠਾ ਲੱਗਣਾ।
ਗੁਰਬਾਣੀ
ਪਹਿਲਾਂ ਤੇਰੇ ਪਾਪ ਕੱਟਣੇ ਆ, ਜਨਮ ਜਨਮ ਦੀ ਚਾਦਰ ਜਿਹੜੀ ਪਿਛਲੇ ਜਨਮਾਂ ਦੀ ਮੈਲੀ ਹੋਈ ਹੈ ਉਹ ਸਾਫ ਕਰਕੇ ਫਿਰ ਉਹਦੇ 'ਤੇ ਨਾਮ ਦਾ ਰੰਗ ਚਾੜਨਾ ਉਹਨੇ।
ਗੁਰਬਾਣੀ ਸਾਧ ਮਿੱਠੀ ਲਾਗੀ, ਹੇ ਪਾਪ ਵਿਕਾਰ ਗਵਾਇਆ।
ਹਮੇ
ਰੋਗ ਗਿਆ ਪਾਉ ਪਾਤਾ।
ਸਹਿਜੇ
ਸਹਿਜੇ
ਸਹਿਜ ਤੂੰ ਸਮਾਏਗਾ, ਸਹਿਜੇ
ਸਹਿਜੇ ਮਿਲਾਇਆ।
ਉਹ ਕਹਿੰਦਾ ਮੇਰੇ ਤੇ ਕਾਇਆ ਦੇ ਅੰਦਰ ਹੀ ਸ਼ਹਿਦ ਖਬੀ ਸੀਗੀ ਜਦੋਂ ਆ ਪਿਛਲੀਆਂ ਸਾਰੀਆਂ ਹਾਲਤਾਂ ਹੋਈਆਂ।
ਕਾਇਆ ਸਹਿਜ ਗੁਰ ਸਬਦੇ ਸੁਖਾਲੀ,
ਜੂਰੀ ਸ਼ਬਦ ਜਪਦਾ ਮੈਂ ਨਾ ਹੋਰ ਸੌਖਾ ਹੋਣਾ ਜਾਂਦਾ।
ਕਾਇਆ ਸਹਿਜ ਗੁਰ ਸਬਦੇ ਸੁਖਾਲੀ,
ਦਾ ਗਿਆਨ ਆ ਗਿਆ ਔਰ ਉਹਦੇ ਨਾਲ ਮੈਂ ਸੈਕਸ ਕਰ ਰਿਹਾ ਗਿਆਨ ਨਾ
ਗਿਆਨ ਤੱਤੇ ਕਰੇ ਭੋ
ਮੈਨੂੰ ਲੱਖਾਂ ਸੈਕਸਾਂ ਦਾ ਸਵਾਦ ਆ ਰਿਹਾ ਇਸ ਵੇਲੇ ਦੇਖੋ ਕੈਸੀ ਅਵਸਥਾ ਚੜੀ ਹੈ
ਕਾਇਆ ਸੇਜ ਗੁਰ ਸਭ ਦੇ ਸੁਖਾਲੀ ਗਿਆਨ ਤੱਤੇ ਕਰੇ ਭੋ
ਦਿਨ
ਸੁਖੇ ਮਾਣੇ
ਰਲੀਆਂ ਜਿਹੜਾ ਹੋਲੀ ਦੇ ਵੇਲੇ ਪਿਚਕਾਰੀਆਂ ਮਾਰ ਉਧਰਾਂ ਦੇ ਰੰਗ ਰਲੀਆਂ ਮਨਾਉਂਦੇ ਪਰ ਇਹਦੇ 'ਚ ਇੱਕ ਫੈਕਟਰ ਅਖੀਰ 'ਤੇ ਦੇ ਗਏ ਆਹ ਫੈਕਟਰ ਬਹੁਤ ਜ਼ਰੂਰੀ ਹੈ ਵੀ ਤੇਰੇ ਕੋਈ ਪਿਛਲੇ ਸੰਯੋਗ ਵੀ ਹੋਣੇ ਚਾਹੀਦੇ ਹੈ ਪਿਛਲੀ ਕਮਾਣੀ ਇੱਕ ਲਫ਼ਜ਼ ਪਿੱਛੇ ਲਾਇਆ ਔਰ ਵੱਡ ਮੁੱਲਾ
ਆਨੰਦੇਨ ਸੁਖੇ ਮਾਣੇ ਨਿਤ ਰਲੀਆਂ ਇਹ ਨਾਨਕ ਤੋਏ ਸੰਜੋਗ
ਇਹ ਪਿਛਲੇ ਜਨਮ 'ਚ ਨਾਮ ਜਪਿਆ ਨਹੀਂ ਕੋਈ ਸੰਜੋਗ ਨਹੀਂ ਪੱਠਾ ਹੀ ਬੈਠਾ ਪਿਆ ਉਹਦੇ 'ਚ ਨਹੀਂ ਇਹ ਚੀਜ਼ ਹੋਣੀ ਕਹਿੰਦੇ
ਆਨੰਦੇਨ ਸੁਖੇ ਮਾਣੇ ਨਿਤ ਰਲੀਆਂ
ਇਹ ਨਾਮ ਜਪਣ ਵਾਲੇ ਨੂੰ ਕੁਛ ਨਹੀਂ ਹੋਇਆ ਉਹ ਕਬਰੇ ਨਾ ਪਿਛਲੇ ਉਹਦੇ ਜਨਮ ਸਾਰੇ ਪਾਪ ਕਟੋਰੇ ਨੇ ਤਾਂ ਕਿ ਲੇਖਾ ਸਾਫ ਹੋ ਜਾਏ ਫਿਰ ਰੰਗ ਚੜੇਗਾ
ਆਨੰਦੇਨ ਸੁਖੇ ਮਾਣੇ ਨਿਤ ਰਲੀਆਂ ਏ ਨਾਨਕ ਤੋਏ ਸੰਜੋ
ਪਰ ਆ ਯਾਦ ਰੱਖੇ
ਸਹਿਜੇ ਸਹਿਜੇ ਮਿਲਾਇਆ ਏ ਸਹਿਜੇ
ਅਸੀਂ ਗੁਰੂ ਬਾਬੇ ਨਾਨਕ ਦੇ ਦਰਸ਼ਨ ਕਰਦੇ ਹਾਂ ਸਿੱਧ ਗੋਸ਼ ਜਿੱਥੋਂ ਸ਼ੁਰੂ ਹੁੰਦੀ ਹੈ ਸਾਰੀ ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਨਹੀਂ ਕਹਿਣਾ ਚਾਹੀਦਾ ਟੈਂਕੇ ਦੀ ਸਿਹਾਰੀ ਬੁਲਾਉਣੀ ਹੈ ਸਿੱਧ ਗੋਸ਼ਟੇ ਪੰਨਾ ਹੈ 938 ਪੇਜ 938 ਔਰ ਬੁੱਕਲੈਟ ਦਾ ਪੰਨਾ ਹੈ 4343 ਆਹ ਜਿਹੜੀ ਹਾਈਲਾਈਟ ਲਾਈਨ ਕੀਤੀ ਹੈ ਉਹਦੇ 'ਚ ਬਾਬਾ ਨਾਨਕ ਆਪ ਲਿਖ ਰਿਹਾ ਵੀ ਮੈਨੂੰ ਕਿਹੜਾ ਸੰਤ ਮਿਲਿਆ ਸੀ ਆਪ ਲਿਖਾ ਬਾਬੇ ਨਾਨਕ ਨੇ ਆਪਣੀ ਪਹਿਲੀ ਬਾਣੀ 'ਚ ਸਿੱਧਾਂ ਨੂੰ ਵੀ ਸਮਝਾਇਆ ਵੀ ਸਿੱਧ ਗੁਰਖ ਨੂੰ ਨਾ ਮੰਨੋ ਬਰਮੇ ਨੂੰ ਨਾ ਮੰਨੋ ਸੰਤ ਨਾ ਕਿਸੇ ਨੂੰ ਆਹ ਹੁਣ ਬਾਬਾ ਨੂੰ ਸੰਤ ਬਾਬਾ ਜੀ ਆਪਣੀ ਬਾਣੀ ਦੇਣਗੇ ਕਹਿੰਦੇ ਮੈਨੂੰ ਸੰਤ ਮਿਲ ਗਿਆ ਔਰ ਸੰਤ ਦੇ ਤੱਤੇ ਨੂੰ ਔਂਕੜ ਹੈ ਇਹ ਹੁਣ ਜਿਹੜਾ ਐਡਾ ਨਾਵਲ ਐਡਾ ਝੂਠਾ ਬੰਦਾ ਪਾਤਾ ਸਾਡੇ ਇਤਿਹਾਸ ਦੇ ਵਿੱਚ ਬਾਬੇ ਨਾਨਕ ਨੂੰ ਕੋਈ ਬਾਬਾ ਬੁੱਢਾ ਨਹੀਂ ਸੀ ਮਿਲਿਆ ਸੰਤ ਦੇ ਤੱਤੇ ਨੂੰ ਔਂਕੜ ਹੈ ਸਾਰੀ ਸਿੱਖੀ ਰੂੜੀ ਜਾ ਰਹੀ ਹੈ ਇਹਨਾਂ ਵਹਿਮਾਂ ਦੇ ਵਿੱਚ ਝੂਠੀਆਂ ਕਹਾਣੀਆਂ 'ਚ ਜਿਹੜੇ ਭਾਈ ਗੁਰਦਾਸ ਦੀ ਬਾਣੀ 'ਚ ਉਹਦਾ ਨਾਂ ਹੈ ਨਹੀਂ ਆਹ ਸੰਤ ਬਾਬੇ ਬੁੱਢੇ ਦੀ ਭੀੜ ਬਣਾਤੀ ਔਰ ਉੱਥੇ ਮਾਰ ਮੁੰਡੇ ਲੈਣ ਲਈ ਮਾਰ ਕੁਛ ਨਾਟਕ ਉੱਥੇ ਹੋ ਰਿਹਾ ਹੈ ਇਸ ਕਰਕੇ ਕੋਈ ਗੁਰੂ ਅਰਜਨ ਪਾਤਸ਼ਾਹ ਦੇ ਘਰੋਂ ਉੱਥੇ ਉਹਨਾਂ ਬੁੱਢੇ ਕੋਲ ਨਹੀਂ ਗਏ ਸਭ ਇਹ ਕਹਾਣੀ ਝੂਠੀ ਹੈ ਗੁਰੂਆਂ ਨੂੰ ਬਦਨਾਮ ਕਰ ਰਹੀਆਂ ਇਹੋ ਜਿਹੀਆਂ ਕਹਾਣੀਆਂ ਐਡਾ ਵੱਡਾ ਗੁਰੂ ਹੋਵੇ ਅਤੇ ਉਹ ਆਪਣੀ ਘਰ ਵਾਲੀ ਨੂੰ ਤੋੜਦੇ ਜਾ ਬਾਬਾ ਬੁੱਢਾ ਰੇਖ 'ਚ ਮੇਖ ਮਾਰਦਾ ਉਹ ਤੇਰੇ ਘਰ ਉੱਤੇ ਉਹ ਛੇਵੀਂ ਪਾਤਸ਼ਾਹ ਹੀ ਆਪ ਪਾਗਲੀ ਪੈਦਾ ਹੋਏ ਸਾਰੇ ਐਡੇ ਸਭ ਇਹਨਾਂ ਨੇ ਕਹਾਣੀਆਂ ਨਾਲ ਬੇੜਾ ਗਰ ਕੀਤਾ ਸੰਤ ਜਿਹੜਾ ਹੈ ਉਹਦੇ ਤੱਤੇ ਨੂੰ ਔਂਕੜ ਹੈ ਇਹ ਸੰਤ ਹੈ ਸੰਤ ਅਧੀਕਲ ਟੂ ਸਾਧ ਅਧੀਕਲ ਟੂ ਸਤਿਗੁਰੂ ਜਿਹਦੀ ਦੇਹ ਨਹੀਂ ਔਰ ਸਾਡੇ ਅੰਦਰ ਆਉਣਾ ਉਹਨੇ
ਨਾਨਕ ਸੰਤ ਮਿਲੇ ਸੱਚ ਪਾਈਐ
ਆ ਤੇਰਾ ਸੱਚ ਕੀ ਹੈ ਅਕਾਲ ਪੁਰਖ ਆਪ ਹੈ ਆਦੇ ਸੱਚ ਜੁਗਾਦੇ ਸੱਚ ਔਰ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੱਚ ਕਦੇ ਨਾ ਮਿਲਦਾ
ਗੁਰੇ ਮੰਤਰ ਸ਼ਬਦ ਗੁਰੇ ਮੰਤਰ ਸ਼ਬਦ
ਮੇਰੇ ਗੁਰੂ ਨੇ ਮੰਤਰ ਔਰ ਸ਼ਬਦ ਕੀ ਦਿੱਤਾ
ਸੱਚ ਦਿੱਤਾ
ਜਿਹੜਾ ਦੁਨੀਆ 'ਚ ਸੱਚ ਹੈ
ਸੱਚ ਦਿੱਤਾ ਗੁਰੇ ਮੰਤਰ ਸ਼ਬਦ ਮੰਤਰ ਸ਼ਬਦ ਸੱਚ ਦੀ ਤਰ੍ਹਾਂ ਨਾਨਕ ਸੰਤ
ਸੱਚ ਪਾਈਐ। ਨਾਨਕੇ ਘਰ ਨਾਨਕ ਸੰਤ ਨਹੀਂ ਹੈ, ਨਾਨਕ ਤੇ ਆਪ ਲਿਖਾਰੀ ਹੈ। ਇਸ ਕਰਕੇ ਹੇ ਨਾਨਕ, ਉੱਤੋਂ ਬਾਣੀ ਆ ਰਹੀ ਉਹਨਾਂ ਨੂੰ, ਸੰਤ ਮਿਲੇ ਸੱਚ ਪਾਈਏ। ਸੰਤ ਹੈ ਸਤਿਗੁਰੂ, ਸਾਧ ਸਤਿਗੁਰੂ, ਜੋ ਇੰਨਾ ਇਹਨਾਂ ਲਫਜ਼ਾਂ 'ਚ ਆਉਂਦਾ, ਜਿੱਥੇ ਇਕੱਲਾ ਵਿਅਕਤੀ ਹੋਵੇ, ਜਿਹੜੇ ਬਹੁਤੇ ਜਨ ਸੰਤ ਜਨ ਹੋਣ, ਉਹ ਹੈ ਬਖਸ਼ਿਸ਼ ਵਾਲਾ ਖੰਡ, ਕਰਮ ਖੰਡ ਦੇ ਵਾਸੀ। ਔਰ ਇੱਥੇ ਦੇ ਵੀ ਜਿਹਨਾਂ ਦੀ ਚੜ੍ਹਾਈ ਬਖਸ਼ਿਸ਼ ਵਾਲੇ ਖੰਡ ਤੱਕ ਹੈ, ਉਹ ਸੰਤ ਉਹ ਕਲਾਇਆ ਬਾਣੀ 'ਚ ਲਿਖਿਆ। ਇਸ ਕਰਕੇ ਹੇ ਨਾਨਕ, ਜਨਚਕ ਤੈਨੂੰ ਉਹ ਸੰਤ ਵਿਚੋਲਾ ਹੈ, ਸਤਿਗੁਰੂ ਵਿਚੋਲਾ ਨਾ ਮਿਲੇਗਾ ਤੂੰ। ਜੇ ਤੈਨੂੰ ਉਹ ਸੰਤ ਮਿਲ ਗਿਆ, ਫਿਰ ਸਹਿਜ ਅਵਸਥਾ ਦੇ ਵਿੱਚ ਹੀ ਤੂੰ ਜਸ ਨੂੰ ਪਾ ਲਏਗਾ। ਆਹ ਕਿੰਨੇ ਲਫ਼ਜ਼ ਕਲੀਅਰ ਕੀਤੇ ਬਾਬੇ ਨਾਨਕ ਨਾਲ। ਪਹਿਲਾਂ ਤਾਂ ਅਸੀਂ ਜਿਹੜਾ ਆਮ ਲਫ਼ਜ਼ ਹੈ ਜਸ, ਗਾਉਣਾ ਵਜਾਉਣਾ ਨਹੀਂ ਹੈ, ਜਸ ਕੀ ਹੈ? ਭਾਈ ਰਾਮ ਕਹੋ ਚਿਤ ਲਾ, ਬਾਬਾ ਜੀ ਦੀ ਬਾਣੀ ਹੈ।
ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਕਰ ਲੈ ਚਲੋ।
ਮਰਨ ਤੋਂ ਬਾਅਦ ਜਦੋਂ ਤੂੰ ਆਪ ਚਿਤ ਲਾ ਕੇ ਜਿਹੜਾ ਨਾਮ ਜਪਿਆ, ਉਹਦੇ 'ਤੇ ਰੱਬ ਖੁਸ਼ ਹੋਵੇਗਾ।
ਹਰ ਜਸ ਵਕਰ ਲੈ ਚਲੋ, ਇਸ਼ਾਹੋ ਦੇਖੇ ਪਤਿਆ।
ਇਹਨੂੰ ਜਸ ਕਿਹਾ ਭਾਈ
ਹੇ ਰਾਮ ਕਹੋ ਜਸ ਲਾ,
ਚਿਤ ਲਾਏ ਇਸ ਕਰਕੇ ਨਾਨਕ। ਔਰ ਅੰਦਰ ਨਾ ਮੈਨੂੰ ਸਤਿਗੁਰੂ ਮਿਲ ਗਿਆ,
ਨਾਨਕ ਸੰਤ ਮਿਲੇ ਸੱਚ ਪਾਈਏ,
ਸਹਿਜ ਪਾਏ
ਜਸ ਲੈ,
ਸਹਿਜ
ਪਾਏ ਜਸ ਲੈ।
ਆਓ ਸਿੱਧ ਸਭਾ ਇੱਥੇ ਸ਼ੁਰੂ ਕਰਦੇ। ਆਹ ਜਿਹੜੀ ਸਿੱਧ ਸਭਾ ਹੈ, ਇਹ ਕੋਈ ਬਾਬਾ ਅਚਲ ਬਟਾਲੇ ਆਈ, ਜਾਂ ਬਟਾਲੇ ਦੇ ਲਾਗੇ ਇੱਕ ਯੋਗੀਆਂ ਦਾ ਟੋਲਾ ਰਹਿੰਦਾ ਸੀ, ਉਹਨੂੰ ਅਚਲ ਬਟਾਲਾ, ਹਾਲੀ ਤੱਕ ਵੀ ਉੱਥੇ ਯੋਗੀ ਹੈ। ਵੀ ਬਾਬਾ ਨਾਨਕ, ਭਾਈ ਗੁਰਦਾਸ ਲਿਖਦਾ ਜੀ, ਬਾਬਾ ਅਚਲ ਬਟਾਲੇ ਆਈ, ਉਸ ਬਟਾਲੇ 'ਚ ਸਾਰੀ ਸਿੱਧ ਗੋਸ਼ਟ ਹੋਈ ਉਹਨਾਂ ਯੋਗੀਆਂ ਨਾਲ। ਉਹ ਭਾਈ ਉਹਨਾਂ ਦੀ ਜਿਹੜੀ ਗੋਸ਼ਟ ਹੋਈ ਹੈ, ਜਿਹੜਾ ਪਹਿਲਾ ਹੀ ਗਿਆਨ ਖੰਡ ਹੈ, ਪਹਿਲਾ ਧਰਮ ਖੰਡ ਹੈ, ਉੱਥੋਂ ਬਾਅਦ ਜਿਹੜੇ ਉੱਚੇ ਲੋਕ ਹੋ ਜਾਂਦੇ ਉਹ ਧਰਮ ਗਿਆਨ ਖੰਡ ਹੈ। ਗਿਆਨ ਖੰਡ ਦੇ ਵਿੱਚ ਹੀ ਸਿੱਧ, ਬੁੱਧ, ਨਾਥ, ਦੇਵੀ ਦੇਵ ਜਿੰਨੇ ਬੈਠੇ, ਉਹ ਰਾਹ 'ਚ ਆਉਣ ਸੀ ਬਾਬਾ, ਤਾਂ ਅਗਲੀਆਂ ਚੜ੍ਹਾਈਆਂ ਚੜ੍ਹਦਾ ਸੀ। ਉਹ ਕਹਿੰਦੀ ਹੈ ਬਾਲਿਆ, ਗੱਲ ਸੁਣ ਜਾ, ਤੂੰ ਤਾਂ ਚਲ ਜਾਣਾ ਸੀ ਕਈ ਸਾਲਾਂ ਦੇ ਖੁੰਡ ਤਪੱਸਿਆ 'ਚ ਬੈਠੇ, ਸਾਡੀ ਚੜ੍ਹਾਈ ਨਹੀਂ ਗਾਹ ਹੁੰਦੀ। ਉਹ ਕਹਿੰਦੇ ਤੂੰ ਗੱਲ ਸਾਨੂੰ ਸਮਝਾ ਜਾ। ਫਿਰ ਬਾਬੇ ਨਾਲ ਫਿਰ ਸ਼ਬਦ ਦੀ ਵਡਿਆਈ ਦੱਸੀ, ਕਹਿੰਦੇ ਬਾਬਾ ਤੇਰਾ ਸ਼ਬਦ ਕਮਾਲ ਹੈ। ਉਹ ਐਸਾ ਵੱਡਾ ਔਲੀਆ ਜਿਹੜਾ ਸਿੱਧ ਗੋਸ਼ ਲਿਖ ਰਿਹਾ, ਉਹ ਇੱਥੋਂ ਸ਼ੁਰੂ ਕਰਦਾ,
ਸਿੱਧ ਸਭਾ
ਕਰੇ
ਆਸਣੇ ਬੈਠੇ,
ਆ ਚੋਟ ਮਾਰੀ ਆਸਣ ਤੇ ਵੀ ਸਿੱਧੋ, ਬਾਹਰਲਾ ਆਸਣ ਛੱਡੋ। ਔਰ ਸਹਿਜ
ਗੁਫਾ ਮੈਂ ਆਸਣ ਬੰਨ੍ਹੇ,
ਆ ਬਾਣੀ ਨਾ ਬਾਣੀ ਖੁੱਲਦੀ,
ਸਹਿਜ ਗੁਫਾ ਮੈਂ ਆਸਣ ਸਿੱਧ ਸਭਾ ਕਰੇ,
ਸਿੱਧ ਸਭਾ ਤੂੰ ਪਹੁੰਚ ਸਕਦਾ ਆਪਣਾ ਮਨ ਦਾ ਸੁਣ ਲਵਾ,
ਸਿੱਧ ਸਭਾ
ਕਰੇ
ਆਸਣੇ ਬੈਠੇ।
ਉੱਥੋਂ ਬਾਅਦ ਤੂੰ ਤੂੰ ਬਖਸ਼ਿਸ਼ ਦੇ ਖੰਡ 'ਚ ਜਾਏਗਾ, ਉੱਥੇ ਸੰਤ ਹੀ ਸੰਤ ਨਾਮ ਹੀ ਜਪ ਰਹੇ ਨੇ, ਰੱਬ ਦਾ ਜੈਕਾਰਾ ਕਰ ਰਹੇ ਨੇ, ਕਿਸੇ ਦੇਵਤੇ ਦਾ ਨਹੀਂ।
ਸੰਤ ਸਭਾ ਜੈਕਾਰੋ,
ਤਿਸ ਦੇ ਸੱਸੇ ਨੂੰ ਔਂਕਰ ਅੱਗੇ, ਮੈਂ ਸਵਾਏ ਕਾਲ ਪੁਰਖ ਤੂੰ ਉਸ ਸ਼ਕਤੀ ਤੂੰ ਮੈਂ ਕਿਸੇ ਨੂੰ ਨਹੀਂ ਸਿਰ ਨਵਾਉਣਾ।
ਤਿਸ ਆ ਗਏ ਰਹਿਰਾ ਸੇ ਹਮਾਰੀ,
ਅੱਗੇ ਦੱਸ ਵੀ ਗਈ
ਸਾਚਾ ਅਮਰ ਅਪਾਰੋ।
ਆਹ ਭਾਈ ਗੁਰਦਾਸ ਜੀ ਨਾ ਬਾਰਾਂ ਚ ਆਚਲ ਬਟਾਲੇ ਜੱਜ ਹੋਣ, ਗੁਰਦਮਾਰ ਜੀ ਖੱਟੀਆਂ ਖਾ ਰਹੇ। ਆਹ ਬਾਬਾ ਗਏ, ਆਹ ਬਾਬੇ ਤੇ ਲਾਗੇ ਸਹੁਰੇ ਆ ਬਟਾਲੇ, ਉਹ ਸਾਰੇ ਇਹਨਾਂ ਯੋਗੀਆਂ ਨਾਲ ਐਸਾ ਗਲਤ ਸਾਡੇ ਕਹਾਣੀਆਂ ਨਾਲ ਅਰਥ ਕੀਤੇ ਹੈ, ਜਦੋਂ ਕੋਈ ਹਿਸਾਬ ਨਹੀਂ। ਆ ਦੇਖੋ ਉਹੀ ਹੈ ਜਿਹੜਾ ਅਸੀਂ ਕਹਿ ਰਹੇ ਹਾਂ,
ਸਹਿਜ ਗੁਫਾ ਮੈਂ ਆਸਣ ਪਾਉਂਦੇ
ਆ। ਇਹ ਸਿੱਧ ਗੁਰ ਸਮਝੀ ਤੇ ਗੁਰੂ ਅਰਜਨ ਪਾਤਸ਼ਾਹ ਨੇ ਦਿੱਤੀ ਇਹ ਲਾਈਨ, ਸਾਡਾ ਆਸਣ ਕਿੱਥੇ ਹੈ?
ਸਹਿਜ ਗੁਫਾ ਮੇ।
ਇਹ ਗੁਰੂ ਅਰਜਨ ਦੇਵ ਜੀ ਦੀ ਲਾਈਨ ਹੈ ਔਰ ਬਾਬਾ ਵੀ ਇਹੋ ਕਹਿ ਰਿਹਾ।
ਸਿੱਧ ਸਭਾ ਕਰੇ ਆਸਣ ਬੈਠੇ।
ਸਿੱਧ ਕਿਉਂ? ਇੰਨੀਆਂ ਤਾਕਤਾਂ ਆ ਜਾਂਦੀਆਂ ਜਦੋਂ ਮਨ ਅੰਦਰ ਖੜੋ ਜਾਂਦਾ ਹੈ, ਜੋ ਚ ਅਥਾਹ ਤਾਕਤਾਂ ਆ ਜਾਂਦੀਆਂ ਉਸ ਵੇਲੇ ਅਭਿਆਸੀ ਚ, ਉਹ ਜੋ ਸੋਚਦਾ ਜੋ ਦੇਖਦਾ ਆਲੇ ਦੁਆਲੇ ਸਭ ਕੁਛ ਹੁੰਦਾ। ਔਰ ਇਹ ਐਸੀਆਂ ਜਿਹੜੀਆਂ ਅਭਿਆਸੀਆਂ ਤੇ ਵਰਤਦੀਆਂ, ਇੰਨੀ ਰੀਧੀ ਸਿੱਧੀ ਅੰਦਰ ਆ ਜਾਂਦੀ ਹੈ ਵੀ ਉਹ ਸਾਂਭ ਨਹੀਂ ਸਕਦਾ, ਫਿਰ ਹਰ ਕੇ ਅਰਦਾਸ ਕਰਦਾ ਮਹਾਰਾਜ ਮੈਥੋਂ ਬਚਾ ਇਹਨਾਂ ਤਾਕਤਾਂ ਤੋਂ, ਕਿਉਂਕਿ 100 ਵਾਰੀ ਫਿਟੇ ਮੂੰਹ ਇਹੋ ਜਿਹੀਆਂ ਤਾਕਤਾਂ ਦੇ। ਉਹ ਹੈ ਤ੍ਰਿਗ ਸਿੱਧੀ ਤ੍ਰਿਗ ਕਰਮਾਤ। ਇਸ ਕਰਕੇ ਇਹ ਨਹੀਂ ਰੁਕਾਵਟਾਂ ਮਹਾਰਾਜ, ਕਿਉਂਕਿ ਜਪਜੀ ਜੀ ਲਿਖਿਆ ਰਿੱਧ ਸਿੱਧ ਅਵਰਾ ਸਾਧ। ਤੋ ਆਹ ਮਹਾਰਾਜ ਕਹਿ ਰਹੇ ਆ ਜਿਹੜੀ ਸਾਡੀ ਸਿੱਧ ਸਭਾ ਉਹ ਅੰਦਰ ਹੈ।
ਸਿੱਧ ਸਭਾ
ਮਨ ਦਾ ਆਸਣ ਲਾਉਣਾ ਅੰਦਰ ਉਸ ਗੁਫਾ ਚ।
ਸਿੱਧ ਸਭਾ ਕਰੇ ਆਸਣ ਬੈਠੇ।
ਸੰਤ ਸਭਾ ਬਖਸ਼ਿਸ਼ ਦੇ ਖੰਡ ਚ, ਕਰਮ ਖੰਡ ਚ।
ਸੰਤ ਸਭਾ ਜੈਕਾਰੋ।
ਸੱਸੇ ਨੂੰ ਅਕਾਲ ਪੁਰਖ ਅੱਗੇ ਮੈਂ ਰਹਿ ਰਸ ਕਰਦਾ।
ਤੀਸ ਅੱਗੇ ਰਹਿ ਰਸੇ ਹਮਾਰੀ,
ਅੱਗੇ ਰਾਗੇ
ਸਾਚਾ ਅਪਰ ਅਪਾਰੋ।
ਇਹ ਕਿਸ ਤਰ੍ਹਾਂ ਅਚਲ ਬਟਾਲੇ ਵਾਲੀ ਜਿਹੜੀ ਕਹਾਣੀ ਬਣਾਈ ਹੈ ਸਾਡਾ, ਆ ਮਖੌਲ ਲੜਾਏ ਗੁਰੂਆਂ ਦਾ ਵੀ, ਆ ਸਾਡੇ ਇਤਿਹਾਸ ਦਾ। ਆ ਬਾਬਾ ਸੀ
ਸਿੱਧ ਸਭਾ ਕਰੇ ਆਸਣ ਬੈਠੇ।
ਜਦੋਂ ਮਨ ਦਾ ਆਸਣ ਲੱਗ ਜਾਂਦਾ ਇਹਦੇ ਚ ਅਥਾਹ ਤਾਕਤ ਆ ਜਾਂਦੀ ਹੈ।
ਸਿੱਧ ਸਭਾ ਕਰੇ ਆਸਣ ਬੈਠੇ, ਇਹ ਸੰਤ ਸਭਾ ਜੈਕਾਰੋ।
ਇਸ ਨੂੰ ਮੈਂ ਕਿਸੇ ਜੋਗੀ ਅੱਗੇ ਨਹੀਂ ਨਮਸਕਾਰ ਕਰਦਾ, ਨਾ ਗੋਰਖ ਅੱਗੇ, ਨਾ ਬਰਮਾ ਅੱਗੇ, ਨਾ ਸ਼ਿਵ ਜੀ ਅੱਗੇ।
ਤਿਸ ਅੱਗੇ ਰਹਿ ਰਾਸੇ ਹਮਾਰੀ, ਸਾਚਾ ਅਪਰ ਅਪਾਰੋ।
ਮੈਂ ਆਪਣਾ ਮੱਥਾ ਵੱਢ ਕੇ ਇਹੋ ਜਿਹੀ ਤਾਕਤ ਦੇ ਅੱਗੇ ਰੱਖਦਾ ਕਿ ਵੀ ਮੈਂ ਇਹੋ ਜਿਹੇ ਗਿਆਨ ਦੇ ਅੱਗੇ ਮੈਂ ਚਤਰਾਈ ਨਹੀਂ ਕਰਨੀ।
ਮਸਤਕ ਕਾਟੇ ਤਰੀ ਤਿਸ,
ਫਿਰ ਤਿਸ ਦੇ ਸੱਸੇ ਨੂੰ ਔਂਕੜ ਦੇ ਗਏ।
ਮਸਤਕ ਕਾਟੇ ਤਰੀ ਤਿਸ ਆ ਗਏ, ਤਨ ਮਨ ਆ ਗਏ ਦੇ।
ਜਦੋਂ ਇਸ ਤਾਕਤ ਦੇ ਅੱਗੇ ਕੰਪਲੀਟ ਸਰੰਡਰ ਹੋ ਗਿਆ, ਫਿਰ ਆਈ ਆ ਜਿਹੜੀ ਹਾਈਲਾਈਟ ਲਾਈਨ ਕੀਤੀ,
ਨਾਨਕ ਸੰਤ ਮਿਲੇ ਸੱਚ ਪਾਈਏ, ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲੇ।
ਸਹਿਜ ਹੀ ਸਾਰਾ ਕੋਈ ਫੁਰਨਾ ਬਾਹਰ ਨਹੀਂ ਜਾਂਦਾ, ਫਿਰ ਜਸ ਬਣਦਾ, ਚਿੱਤ ਲੱਗ ਜਾਂਦਾ।
ਨਾਨਕ ਸੰਤ ਪਾਈਏ, ਸਹਿਜ ਪਾਏ ਜਸ ਲੇ।
ਅਗਲਾ ਬੰਦ ਆਇਆ ਕਹਿੰਦੇ ਉਹ ਜੋਗੀਆਂ ਕਿਉਂ ਪਾਉਂਦੇ ਫਿਰਦੇ ਹੋ, ਕਿਉਂ ਘਰ ਬਾਰ ਛੱਡੇ, ਕਿਉਂ ਰਾਣੀਆਂ ਛੱਡੀਆਂ, ਕਿਉਂ ਨਹੀਂ ਰਾਮ ਨਾਲ ਆਪਣੇ ਗ੍ਰਸਤ ਕਰਕੇ ਤੁਸੀਂ ਘਰ ਬੈਠਦੇ ਹੋ, ਆਪਣੇ ਅੰਦਰ ਕਿਉਂ ਨਹੀਂ ਵੜਦੇ? ਕਿਆ
ਪਵੀਏ ਸੱਚੇ
ਫਿਰ ਤੋਂ ਕੀਰਤਨ 'ਤੇ ਉਹ ਕਹਿੰਦੀ ਕੀਰਤਨ ਆਈਏ ਸਫਲ ਪਾਈਏ, ਮੈਂ ਨਾ ਲਾਗੇ ਕਾਏ ਭਾਈ। ਕੀਰਤਨ 'ਤੇ ਨਾ ਕੇ ਜਿੰਨੇ ਪਾਪ ਕੀਤੇ ਹੁੰਦੇ ਆ, ਖੈਰ ਮੰਗਣ ਲੱਗ ਕੇ ਜਾਂਦੇ ਆ, ਜਿੰਨੀਆਂ ਸਾਡੀਆਂ ਉਹ ਜਿੱਥੇ ਖੈਰ ਮੰਗਦੇ ਹੋ ਸਾਡੀਆਂ ਉਹਨਾਂ ਦੀਆਂ ਬਿਰਤੀਆਂ ਖਰਾਬ ਹੋ ਜਾਂਦੀਆਂ ਸੀ। ਔਰ ਕਹਿੰਦੇ ਅਸੀਂ ਫਿਰ ਪਾਪ ਧੋ ਲੈਂਦੇ ਹੋ ਸਾਰੇ ਜਿੰਨੇ ਆ। ਮਹਾਰਾਜ ਕਹਿੰਦਾ ਕਿੱਧਰ ਪਾਉਂਦੇ ਫਿਰਦੇ ਹੋ? ਸੱਚ ਦੇ ਨਾਲ ਸੁੱਚਾ ਹੋਏਗਾ, ਪਰਮੇਸ਼ਰ ਦਾ ਨਾਮ ਹੀ ਸੱਚ ਹੈ।
ਕਿਆ ਪਵੀਏ ਸੱਚ ਸੁੱਚਾ ਹੋਏ,
ਔਰ ਉਹਦਾ ਗੁਰਮੰਤਰ ਅੱਗੇ ਸਾਜ
ਸਭ ਬਿਨ ਮੁਕਤੇ ਨਾ ਕੋਏ, ਸਾਜ ਸਭ ਬਿਨ ਮੁਕਤੇ ਨਾ ਕੋਏ।
ਇੱਥੇ ਰਹਾਉ ਸੌਰੀ, ਐਡੀ ਵੱਡੀ ਸਿੱਧ ਗੋਸ਼ ਕਨਵਰਸੇਸ਼ਨ ਉਹਨਾਂ ਅੰਦਰਲਿਆਂ ਜੋਗੀਆਂ ਨਾਲ, ਬੜੇ ਬੜੇ ਭਾਰੇ ਸਪਿਰਚੁਅਲਿਸ ਲੋਕ ਸੀਗੇ, ਉਹ ਇੱਥੇ ਰਹਾਉ ਲਾਇਆ। ਔਰ ਉਹ ਦੇਖ ਕੇ ਹੈਰਾਨ ਰਹਿ ਗਏ ਵੀ ਬਾਬਾ ਦਾ ਸ਼ਬਦ ਬੜਾ ਮੁਕਦਾ। ਕਹਿੰਦੇ ਕਵਨ ਤੁਮ ਕਿਆ ਨਾਮ ਤੁਮਾਰਾ, ਇਹ ਬਾਲਿਆ ਤੇਰਾ ਨਾਂ ਕੀ ਹੈ? ਇਹਨਾਂ ਨਾ ਭਾਈ ਗੁਰਦਾਸ ਆ ਸਾਰਿਆਂ ਨਾ ਸਾਡੇ ਇਤਿਹਾਸ 'ਚ ਇੱਕ ਬਾਲਾ ਅਵਾਰਡ ਦਿੱਤਾ, ਜਿਹੜਾ ਚੌਰ ਕਰਦਾ ਸਿਰਫ ਬੋਲਦਾ ਕਦੀ ਨਹੀਂ ਹੈ, ਐਸਾ ਉਹ ਚੌਰ ਕਰਨ 'ਤੇ ਰੱਖੇ ਆ ਚੌਰ ਮਰਦਾਨਾ। ਚਲੋ ਠੀਕ ਹੈ ਰੇ ਬਾਬੀ, ਸਾਡਾ ਉਹ ਬਾਲਾ ਉੱਥੋਂ ਕਹਿੰਦੇ ਸਿੱਧ ਗੋਠ 'ਚ ਬਾਲਾ, ਉਹ ਬਾਲਾ ਛੋਟੀ ਉਮਰ ਦਾ ਸੀ ਬਾਬਾ, ਇਹ ਕਈ ਕਈ ਸੌ ਸਾਲ ਦੇ ਖੁੰਡ ਬੈਠੇ ਤਪੱਸਿਆ ਕਰ ਰਹੇ ਸੀ। ਉਹ ਕਹਿੰਦੇ ਯਾਰ ਤੇਰੀ ਉਮਰ ਤਾਂ ਛੋਟੀ ਹੈ, ਗੱਲਾਂ ਤੇਰੀਆਂ ਬੜੀਆਂ ਸਿਆਣੀਆਂ, ਜਿੱਦਾਂ ਪੰਜਾਬੀ 'ਚ ਕਹਿੰਦੇ ਹੁੰਦੇ ਹੈ, ਉਹ ਯਾਰ ਤੂੰ ਹੈ ਤਾਂ ਛੋਟੀ ਉਮਰ ਦਾ ਪਰ ਤੇਰੇ ਅੰਦਰ ਦਾੜੀ ਆਈ ਹੈ ਅੰਦਰ। ਇਹਨਾਂ ਨਾ ਬਾਲਾ ਉੱਥੋਂ ਲਫ਼ਜ਼ ਲੈ ਕੇ ਕਰਮ ਸਿੰਘ ਹਿਸਟੋਰੀਅਨ ਮਰ ਕੇ ਆਪਣੇ ਲੇਖਾਂ 'ਚ ਕਹਿੰਦੇ ਉਹ ਬਾਲਿਆ ਬਾਲਾ ਕੋਈ ਬੰਦਾ ਨਹੀਂ ਹੋਇਆ, ਇਹਨਾਂ ਨੇ ਆਪੇ ਬਾਲੇ ਦੀ ਜਨਮ ਸਾਖੀ ਫਲਾਂ। ਅੱਜ ਜਿਹੜੀ ਜਿਹੜੀ ਕੌਮ ਦਾ ਕੋਈ ਆ ਜਾਏ ਨਾ ਆ ਸਿੱਧੂ ਜੱਟਾ ਨਾ ਉਹ ਬਾਲੇ ਦੀ ਜਨਮ ਸਾਖੀ ਬਣਾ ਜੀ ਬਾਲਾ, ਉਹ ਭਾਈ ਕੋਈ ਨਹੀਂ ਉੱਥੇ ਤਾਂ ਨਾ ਕੋਈ ਜਾਤ ਜਾਂਦੀ ਨਾ ਕੁਛ, ਇਹ ਬੰਦੇ ਸਾਰੇ ਤੁਸੀਂ ਐਵੇਂ ਨਾ ਵਾੜੀ ਚੱਲੋ, ਇੰਨੀਆਂ ਝੂਠੀਆਂ ਜਨਮ ਸਾਖੀਆਂ ਮੈਂ ਦੱਸ ਰਿਹਾ। ਇਸ ਕਰਕੇ ਉਹ ਕਹਿੰਦੇ ਬਾਲਾ ਛੋਟੀ ਉਮਰ ਦੇ ਇਹਨੂੰ ਕਿਹਾ ਸੀ ਵੀ ਤੂੰ ਨਿਕਾ ਜਾ, ਉਮਰ ਤੇਰੀ ਸੋਚੀ ਪਰ ਤੂੰ ਗੱਲਾਂ ਬੜੀਆਂ ਸਿਆਣੀਆਂ ਕਰਦੀਆਂ, ਤੇਰਾ ਖੜੋ ਜਾ ਤੂੰ ਤਾਂ ਚੜ ਜਾਂਦਾ ਤੇ ਆਹ ਸਾਨੂੰ ਸਾਰਾ ਦੱਸ ਜਾ ਕਾਵਨ ਤੁਮੇਂ ਤੁਮਾਰਾ ਮਤਲ ਵੀ ਨਹੀਂ ਆਇਆ ਕੌਣ 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 ਸੁਆ ਏ ਕਵਨ ਐਸਾ ਬਾਬਾ ਮਿਹਰਬਾਨ ਆਪਣੇ ਗੁਰਸਿੱਖ ਪੁੱਤਾਂ ਨੂੰ ਜੋ ਉਹਨਾਂ ਨਾਲ ਗੱਲਬਾਤ ਹੋਈ ਐਨ ਕਲੀਅਰਲੀ ਕਲੀਅਰ ਕਰ ਰਿਹਾ ਵੀ ਮੇਰੀ ਆਹ ਗੱਲਬਾਤ ਤੇ ਹੋਈ ਕਵਨ ਅੱਗੇ ਜਵਾਬ ਹੈ ਲੱਭਣਾ ਪੈਣਾ ਇਸ 'ਚ ਵੀ ਤੂੰ ਸੱਚ ਨੂੰ ਕਹਿ ਕਹਿ ਕੇ ਭਗਤੀ ਕਰੋ ਔਰ ਅਰਦਾਸ ਰੂਪ ਹੋ ਕੇ ਜਪੋ ਹੰਬਲ ਹੋ ਕੇ ਹਮਾਰੀ ਹਾਂ ਸੰਤ ਜਨਾ ਬਲੇ ਜਾਓ। ਮੈਂ ਔਰ ਇਸ ਕਰਮਖੰਡ ਦੇ ਸੰਤ ਹੈ ਬਖਸ਼ ਵਾਲੇ ਖੰਡ ਦੇ ਉਹਨਾਂ ਤੂੰ ਬਣ ਜਾਂਦਾ ਸੱਚ ਕਹੂੰ
ਕਹਿੰਦੇ
ਕਹਿ
ਬੈਸੋ ਕਹਿ ਰਹੀਏ ਬਾਲੇ ਕਹਿ
ਆ ਰਹੇ ਹਾਂ
ਸਹਿਜ ਗੁਫਾ ਮੈਂ ਆਸਣ ਪਾਇਆ,
ਕਿੱਥੇ ਆਸਣ ਹੈ ਸਭ ਤੋਂ ਵੱਡਾ ਜੇ ਤੂੰ ਉੱਥੇ ਤੱਕ ਪਹੁੰਚਣਾ ਤੇ ਹਉਮੈ ਨਾਲ ਤੇਰਾ ਵਿਛੋੜਾ ਹਉਮੈ ਨਹੀਂ ਅੰਦਰ ਤੈਨੂੰ ਵੜਨ ਦਿੰਦੀ, ਹਉਮੈ ਹੀ ਅਸੀਂ ਸਦਾ ਲਈ ਦੱਸ ਦਈਏ ਸਾਰਾ ਗਿਆਨ ਰੌਲੀ ਪਾ ਰਿਹਾ ਹੈ ਵੀ ਹਉਮੈ ਤੂੰ ਹੀ ਆ, ਸਾਰੇ ਬਾਕੀ ਚੰਡਾਲ ਚੌਂਕੜੀ ਨਿਕਲਦੀ ਹੈ ਕਾਮ ਕ੍ਰੋਧ ਲੋਭ ਮੋਹ ਇਹ ਸਭ ਹਉਮੈ 'ਚੋਂ ਹੈ ਨਿਕਲਦੇ, ਬੰਦੇ ਦੀ ਹਉਮੈ ਖਤਮ ਹੋ ਗਈ ਇਹ ਵੀ ਖਤਮ ਹੋ ਜਾਣੀ। ਇਸ ਕਰਕੇ ਐਡੀ ਵੱਡੀ ਫਿਲਾਸਫੀ ਦੇ ਰਹੇ ਹੈ, ਇਸ ਕਰਕੇ ਜਿਹੜਾ ਹਉਮੈ ਦਾ ਰੋਗ ਹੈ ਉਹ ਜਦੋਂ ਤੇਰੇ ਅੰਦਰੋਂ ਨਿਕਲਿਆ ਤੇਰੀ ਸਹਿ ਸਭਾਏ ਸਮਾਧੀ ਲੱਗ ਜਾਣੀ ਹੈ, ਸਮਾਧੀ ਆ ਉਸ ਆਸਣ 'ਤੇ ਪਹੁੰਚਣਾ। ਔਰ ਸ਼ਬਦ ਅਸੀਂ ਚੱਲਦਾ ਰੱਖਾਂਗੇ ਪਰ ਬੜਾ ਡੂੰਘਾ ਸ਼ਬਦ ਹੈ, ਪਹਿਲਾਂ ਇਹਦੀ ਰਹਾਓ ਦੀ ਤੁੱਕ ਪੜ੍ਹ ਲਈ ਅਸੀਂ
Thank you.
ਸਮਾਧੀ ਦੱਸੇਗਾ ਰਹਾਉ।
ਹਰ ਸਹਿਜ ਸਹਿਜ ਸਮਾਧੀ ਲਗਾਏ, ਹਰ ਸਹਿਜ ਸਮਾਧੀ ਲਗਾਏ,
ਇਹਦਾ ਸਾਡੀ ਕਿੱਦਾਂ ਸਮਾਧ ਅੰਦਰ ਲੱਗ ਜਾਏ।
ਹਰ ਸਹਿਜ ਸਹਿਜ ਸਮਾਧੀ ਲਗਾਏ, ਹਰ ਸਹਿਜ ਸਮਾਧੀ ਲਗਾਏ,
ਤੇਰੀ ਸਮਾਧੀ ਨਹੀਂ ਲੱਗਣੀ ਜਿਨ ਚਿਕਰ ਤੇਰੇ ਚ ਭੋਰਾ ਨੀਣ ਕੁਕੂ ਵੀ ਹਮੇ ਹੈ ਅੰਦਰ ਹਮੇ ਗਵਾ। ਹਮੇ ਕੀ ਹੈ ਕਾਮ, ਉਰਦੂ ਦਾ ਸ਼ੇਰ ਫਕੀਰਾਂ ਦਾ ਆਉਂਦਾ, ਮਟਾ ਦੇ ਆਪਣੀ ਹਸਤੀ ਕੋ ਅਗਰ ਕਿਛ ਮਰਤਬਾ ਚਾਹੇ, ਕਿ ਦਾਨਾ ਖਾਕ ਮੇਂ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਇਹੋ ਮਹਾਰਾਜ ਕਹਿ ਰਹੇ ਮਹੱਲਾ ਪੰਜਵਾਂ, ਵੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਹੋ ਸਭਨਾ ਕੀ ਰੇਣਕਾ, ਤੂੰ ਆਓ ਹਮਾਰੇ ਪਾਸ, ਮਿੱਟੀ 'ਚ ਮਿਲ ਜਾ, ਸਾਰੇ ਲੋਕ ਤੇਰੇ ਨਾਲ ਉੱਚੇ ਹੈ, ਗਰੀਬੀ 'ਚ ਆ ਜਾ, ਇਹ ਅੰਦਰ ਦਾ ਹਾਮੇ ਦਾ ਗਾਉਣਾ, ਤਾਂ ਤੇਰੀ ਸਮਾਧੀ ਲੱਗੇਗੀ। ਹਰ ਸਹਿਜ ਸਮਾਧੀ ਲਗਾਏ,
ਹਰ ਸਹਿਜ ਸਮਾਧੀ ਲਗਾਏ, ਸਹਿਜ ਸਮਾਧੀ ਲਗਾਏ।
ਬੜਾ ਬਰੀਕ ਮਸਲਾ ਹੈ, ਸਾਡੀ ਸਮਾਧੀਆਂ ਕਿਉਂ ਨਹੀਂ ਲੱਗਦੀਆਂ?
ਹਉਮੇ ਰੋਗ ਗਿਆ ਸੁਖ ਪਾਇਆ, ਹਉਮੇ ਰੋਗ ਗਿਆ ਸੁਖ ਪਾਇਆ, ਹਰ ਸਹਿਜ ਸਮਾਧੀ ਲਗਾਏ, ਹਰ ਸਹਿਜ ਸਮਾਧੀ
ਦਿੱਤਾ। ਬਸੰਤ ਹੰਡੋਲ ਮਹੱਲਾ ਚੌਥਾ, ਗੁਰੂ ਰਾਮਦਾਸ ਸਾਹਿਬ ਨੇ ਆਹ ਰਾਜ ਦੱਸਿਆ ਸਭ ਤੋਂ, ਕਹਿੰਦਾ ਤੇਰੀ ਸਮਾਧੀ ਨਹੀਂ ਲੱਗ ਸਕਦੀ, ਕਿਉਂਕਿ ਤੇਰਾ ਮਨ ਐਂ ਡੋਲ ਰਿਹਾ ਅੰਦਰ, ਜਿੱਦਾਂ ਤਲੀ 'ਤੇ ਪਾਰਾ ਰੱਖਦੀਏ ਨਾ, ਮਾੜਾ ਜਿਵੇਂ ਹੱਥ ਹਿਲਦਾ ਹਿਲਦਾ ਰਹਿੰਦਾ ਪਾਰਾ, ਇੱਦਾਂ ਤੇਰਾ ਅੰਦਰ ਮਨ ਅਡੋਲ ਨਹੀਂ ਹੈ। ਇੱਥੋਂ ਮਾਰਾ ਸ਼ੁਰੂ ਕਰ ਦੇ, ਮਨ ਖੇਨ ਖੇਨ ਪਰਮੇ ਪਰਮੇ
ਬਹੁਤਾ,
ਵਡਮੁੰਡੇ ਸ਼ਬਦ ਹੈ ਇਹਨਾਂ ਦਾ, ਖੰਡ ਪਾਠ ਹੋ ਰਿਹਾ। ਮਨ ਖੇਨ ਖੇਨ ਭਰਮ ਹੈ ਮਾਇਆ, ਮਾਇਆ ਮਾਇਆ ਜੀ ਅੰਦਰ ਪਈ ਹੈ, ਔਰ ਉਹਦੇ 'ਚ ਮਨ ਖੜੋਂਦਾ ਨਹੀਂ ਹੈ।
ਮਨ ਖੇਨ ਖੇਨ ਪਰਮੇ ਪਰਮੇ ਬਹੁਤਾ,
ਕਬਲ ਮਨ ਖੇਨ
ਖੇਨ ਪਰਮੇ
ਪਰਮੇ
ਬਹੁਤਾ,
ਤਿਲ ਕਰੇ ਨਹੀਂ ਵਾਸਾ ਪਾਇਆ,
ਤਿਲ ਕਰੇ ਨਹੀਂ ਵਾਸਾ ਪਾਇਆ,
ਤਿਲ
ਕਰੇ ਨਹੀਂ ਵਾਸਾ ਪਾਇਆ।
ਆ ਫਿਰ ਘਰ ਸਾਫ਼ ਹੋ ਗਿਆ, ਘਰ ਨਹੀਂ ਹੈ ਰਹਿਣ ਵਾਲਾ, ਸਾਡੇ ਜਿਸਮ 'ਚ ਹੀ ਮਨ ਫਿਰ ਠਹਿਰਨਾ ਸਿੱਖ ਗਿਆ।
ਮਨ ਖੇਨ ਖੇਨ ਪਰਮੇ,
ਅੰਦਰ ਇੱਕ ਤੇਰੇ ਲਈ ਤੇ ਅੰਦਰ ਨਹੀਂ ਰਹਿੰਦਾ ਹੈ।
ਮਨ ਖੇਨ ਖੇਨ ਪਰਮੇ,
ਇਹ ਸਭ ਸਾਡੇ ਸਾਰਿਆਂ ਦੀ ਹਾਲਤ ਹੈ।
ਮਨ ਖੇਨ ਖੇਨ ਪਰਮੇ ਪਰਮੇ ਬਹੁਤਾਵੇ,
ਤਿਲ ਕਰੇ ਨਹੀਂ ਵਾਸਾ ਪਾਇਆ,
ਤਿਲ ਕਰੇ ਨਹੀਂ ਵਾਸਾ ਪਾਇਆ, ਤਿਲ ਕਰੇ ਨਹੀਂ ਵਾਸਾ ਪਾਇਆ।
ਉਹ ਦੇਖੋ ਅੱਗੇ ਕਿੱਡਾ ਵੱਡਾ ਕਾਰਾ ਵਰਤਿਆ ਮੇਰੇ ਗੁਰੂ ਨੇ, ਜਿੱਦਾਂ ਹਾਥੀ ਦੇ ਸਿਰ 'ਚ ਅੰਕਸ ਮਾਰ ਦੇਈਦਾ ਹੈ। ਔਰ ਜਿੱਦਾਂ ਕਿਸੇ ਬੰਦੇ ਨੂੰ ਦਾਰੂ ਪਿਲਾ ਦਈਏ, ਸ਼ਰਾਬ ਪਿਲਾ ਦਈਏ, ਉਹ ਮਸਤ ਹੋ ਜਾਂਦਾ। ਮੇਰੇ ਗੁਰੂ ਨੇ ਕੀ ਕੀਤਾ, ਗੁਰੇ ਅੰਕਸ ਅਤੇ ਨਾਲ ਸ਼ਰਾਬ ਵੀ ਪਿਲਾ ਦਿੱਤੀ। ਸ਼ਬਦ ਦਾਰੂ ਮੇਰੇ ਸਿਰ 'ਚ ਅੰਕਸ ਮਾਰਿਆ ਔਰ ਮੈਨੂੰ ਦਾਰੂ ਪਿਲਾ ਦਿੱਤਾ। ਫਿਰ ਕੀ ਹੈ, ਇਸ ਘਰ ਦੇ ਅੰਦਰ, ਜਿਸਮ ਦੇ ਅੰਦਰ ਹੀ ਮੇਰਾ ਮਨ ਆਰਾਮ ਨਾਲ ਟੇਕ ਕੇ ਬਹਿ ਗਿਆ। ਕਿਹੜਾ ਬੰਦਾ ਜਿਹੜਾ ਫਿਰ ਇਹ ਅਮਲ ਨਹੀਂ ਪੀਣਾ ਚਾਹੁੰਦਾ ਹੈ। ਮਨ ਇੰਨਾ ਨਸ਼ਾ ਹੈ ਸ਼ਬਦ ਦੇ ਵਿੱਚ, ਸਾਰੇ ਸ਼ਬਦਾਂ 'ਚ ਸਾਫ ਦੱਸਿਆ ਅਤੇ ਡਗਮਗ ਚੋਲ ਇੱਦਾਂ ਦਾ ਸ਼ਬਦ ਦੇ ਜਦੋਂ ਰੰਗ ਵਰਤਦੇ ਆ, ਬੰਦਾ ਖੜੋ ਨਹੀਂ ਸਕਦਾ, ਸ਼ਰਾਬੀਆਂ ਨੂੰ ਤੁਰਿਆ ਫਿਰਦਾ ਰਹਿੰਦਾ। ਵਾਹ ਹੈ ਪਹਿਲਾਂ ਮਨ ਖੇਨ ਖੇਨ
ਪਰਮੇ ਪਰਮੇ ਬਹੁਤਾਵੇ,
ਉਹਦੀ ਰਹਿਮਤ 'ਤੇ ਯਕੀਨ ਰੱਖ, ਉਹਨੇ ਕਦੀ ਨਾ ਕਦੀ ਤੇਰੇ ਅੰਕਸ ਔਰ ਦਾਰੂ ਫੜਾ ਦੇਣਾ ਤੈਨੂੰ। ਮਨ ਖੇਨ ਖੇਨ
ਪਰਮੇ ਪਰਮੇ ਬਹੁਤਾਵੇ, ਤਿਲ ਕਰੇ ਨਹੀਂ ਵਾਸਾ ਪਾਈਐ, ਤਿਲ ਕਰੇ ਨਹੀਂ ਵਾਸਾ ਪਾਈਐ, ਤਿਲ ਕਰੇ ਨਹੀਂ ਵਾਸਾ ਪਾਈਐ।
ਆਇਆ ਰਾਜ
ਗੁਰੇ ਅੰਕਸ ਸ਼ਬਦ ਦਾਰੂ ਸਿਰੇ ਧਾਰਿਓ, ਗੁਰੇ ਅੰਕਸ ਸ਼ਬਦ ਦਾਰੂ ਸਿਰੇ ਧਾਰਿਓ, ਘਰ ਮੰਦਰੇ ਆਣ ਵਸਾਇਆ,
ਸਾਡਾ ਘਰ 'ਚ ਮੰਦਰ ਸੀ ਉਹਦੇ 'ਚ ਹੀ ਮਨ ਬੈਠ ਗਿਆ।
ਘਰੇ ਮੰਦਰੇ ਆਣ ਵਸਾਇਆ,
ਸਾਰੀਆਂ ਸਿਆਰੀਆਂ ਬਰਾਉਣੀਆਂ ਪਿਛਲੇ ਲਫ਼ਜ਼ ਦੀਆਂ,
ਘਰੇ ਮੰਦਰੇ ਆਣੇ ਵਸਾਈਐ,
ਘਰੇ ਮੰਦਰੇ ਆਣ
ਵਸਾਈਐ, ਘਰੇ ਮੰਦਰੇ ਆਣੇ ਵਸਾਈਐ।
ਜੁਟਿਆ ਕੇ ਮੂੰਹੋਂ ਹੁਣ ਰਹਾਉ ਨਿਕਲਿਆ, ਮੈਨੂੰ ਕੀ ਹੋ ਗਿਆ, ਸਿੱਧਾ ਉਸ ਗੋਬਿੰਦ ਕੋਲ ਫਿਰ ਫਰਿਆਦ ਕਰਿਆ।
ਗੋਬਿੰਦ ਜੀਓ,
ਜਿੱਥੇ ਜੀਓ ਲੱਗ ਜਾਏ ਰੱਬ ਵੱਲ ਸਿੱਧਾ ਇਸ਼ਾਰਾ।
ਗੋਬਿੰਦ ਜੀਓ, ਸਤ ਸੰਗ ਤੇ ਮੇਲੇ ਵਾਰ ਧਿਆਈਐ,
ਸਤ
ਸੰਗ ਤੇ ਮੇਲੇ ਵਾਰ ਧਿਆਈਐ।
ਇਹ ਸ਼ਬਦ ਅਸੀਂ ਚੱਲਦੀ ਰੱਖਾਂਗੇ ਅਗਲੀ ਸ਼ਬਦ ਚੌਂਕੀ 'ਚ। ਔਰ ਜਿਹੜੀ ਰਹਾਉ ਦੀ ਤੋਕ ਹੈ, ਕਿੱਦਾਂ ਆਵੇ ਬਾਬਾ ਨਾਨਕ ਆਪਣੇ ਗੁਰਸਿੱਖ ਪੁੱਤਾਂ ਨੂੰ ਸਹਿਜਾ ਹੀ ਭੇਜ ਦੇ ਰਿਹਾ ਵੀ ਮੈਂ ਇੱਦਾਂ ਅੰਦਰ ਵੜਿਆ।
ਇੱਕ ਆਖੇ ਆਖੇ ਸ਼ਬਦ ਪਾਖੇ ਅਰਦ ਪੁਰਤ ਦੇ ਰਾਤੇ, ਇੱਕ ਆਖੇ ਆਖੇ ਸ਼ਬਦ ਪਾਖੇ ਅਰਦ ਦਿਨ
ਰਾਤੇ
ਸਬਦ ਪਿਆਰਿਓ
ਜਨਮ
ਮਰਨ ਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ ਨਾਨਕ ਸਿਮਰ ਏਕ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।